دوہرا سن سب تے ست گر کہو اے دروغ کی بات بنچکتا تم کرتو راج تیج ہوئے کات.
واہگرو جی کا خالصہ واہگرو جی کی فتح. اتنت وڈے پاگ ہن گریب نواز ستگرو شری گرو گرنتھ صاحب جی مہاراج جی دے پاون درشن پرس کے اپنے جیون دیاں کڑیاں گرو لے کے لاؤندیاں سفلا کر رہے. ستگران دی پاون امرت بانی ترکی بانی دے شبد کیرتن آپ جی نے سربن کیتے ہن. کلگیاں والے چوجی پریتم دسمیش پتا اکال پرخ نرنکار واہگرو پرمیشر انترجامی دا پرتک اوتار سری گرو گوبند سنگھ صاحب جی دا پوتر پاون اتہاس آپ جی سربن کر رہے. ترکاں تے پہاڑی راجیاں نے سری آنندپور صاحب نو گھیرا پایا ہوا. پہلا قسم کھادیاں پر جدو ستگران نے کوتک برتایا تو قسم توڑ دتیاں. بڑے شرمندہ ہوئے اور رنگ جے بادشاہ نے ستگران نو چٹھی بھیجی گرو جی ہن میں کہہ رہا کہ تسی آنندپور صاحب چھڈ کے میرے کول آ جاؤ میں تواڈے نال خدا دے گھر دیاں گلاں کرنیاں ہن. جے میرے کول نہیں آنا چاہندے تاں اس جگہ نو چھڈ کے تسی اپنی مرضی مطابق کتے بھی جا سکدے. جدوں دوبارہ یہ چٹھی آئی ادھروں پہاڑی وزیر راجیاں دے وزیر ادھروں رنگ دے بادشاہ دا وزیر کلگی تر جی نوں آ کے ملے ہن. کہندے جی سانوں اپنے ٹھاکر تین دی دھرم دی قسم ہے تسی ہن جنگ چھڈ دیو اسی وی تنگ آ چکے. تو دسویں پاتشاہ جی مہاراج جی جویں اگوں انہاں نال جواب کر رہے نے جواب دہی دے کر رہے نے او کتھا اج دے پرکرن وچ آ رہی ہے. آؤ من ورتیاں نوں ایکاگر کر لئیے. سرتیاں ورتیاں نوں ایکاگر کرن واسطے سب تو وڈا مہا منتر جس منتر جیا دنیا چ کوئی منتر نہیں ہے واہگرو گر منتر ہے جپ ہوں میں کھوئی. ایسے پوتر پاون گر منتر دا آسرا لئیے اپنی رسنا نو کرو پوتر رکھو جی. ستنام
سری واہے گرو صاحب جی.
ستنام
سری واہے گرو صاحب جی. دوہرا سن سب تے ست گر کہو اے دروغ کی بات.
جدوں اورنگزیب دے وزیر نے تینا پہاڑی راجیاں دے وزیراں نے ستگران نوں بار بار کیا قسم کھادیاں کہندے جی اورنگزیب نے قسم کھا کے لکھ کے چٹھی چ بھیجیا ਜੇ ਔਰੰਗਜ਼ੇਬ ਕਹਿ ਰਿਹਾ ਕਿ ਤੁਹਾਡੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਫਿਰ ਹੋਰ ਕਿਹਨੇ ਤੁਹਾਡੇ ਤੇ ਹਮਲਾ ਕਰਨਾ। ਜਦੋਂ ਇਹਨਾਂ ਸਾਰਿਆਂ ਦੀਆਂ ਗੱਲਾਂ ਦਸਵੇਂ ਪਾਤਸ਼ਾਹ ਨੇ ਸੁਣੀਆਂ, ਸੁਣ ਕੇ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਗੁਰੂ ਕਲਗੀਧਰ ਜੀ ਉਹਨਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ? ਮਹਾਰਾਜ ਜੀ ਜਾਣਦੇ ਸਨ ਕਿ ਮਿੱਠੀਆਂ ਗੱਲਾਂ ਕਰ ਰਹੇ ਨੇ, ਜ਼ੁਬਾਨ ਤੋਂ ਮਿੱਠਾ ਬੋਲ ਰਹੇ ਨੇ, ਅੰਦਰ ਇਹਨਾਂ ਦੇ ਬਿੱਖ ਭਰਿਆ ਹੋਇਆ। ਉਹ ਗੱਲ ਹੈ ਜਿਵੇਂ ਸੋਨੇ ਦੇ ਘੜੇ ਦੇ ਅੰਦਰ ਵਿੱਚ ਜ਼ਹਿਰ ਭਰਿਆ ਹੋਵੇ ਤੇ ਬਾਹਰੋਂ ਸੋਨੇ ਦਾ ਕਲਸ਼ ਹੋਵੇ, ਉਹੀ ਹਾਲਤ ਇਹਨਾਂ ਦੀ ਹੈ। ਅੰਦਰ ਇਹਨਾਂ ਦੇ ਬਿੱਖ ਹੈ, ਜ਼ਹਿਰ ਹੈ, ਸਾਡੇ ਨਾਲ ਛਲ ਕਰਨਾ ਚਾਹੁੰਦੇ ਨੇ। ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਾਣੀ ਜਾਣ ਕੇ ਉਸ ਵੇਲੇ ਬੋਲੇ, ਕਹਿਣ ਲੱਗੇ, ਭਾਈ ਇਹ ਜਿਹੜੀਆਂ ਤੁਹਾਡੀਆਂ ਗੱਲਾਂ ਹਨ ਇਹ ਦਰੋਗ ਦੀਆਂ ਗੱਲਾਂ ਹਨ। ਦਰੋਗ ਦਾ ਮਤਲਬ ਹੁੰਦਾ ਵੀ ਝੂਠ ਹਨ ਇਹ ਤੁਹਾਡੀਆਂ ਗੱਲਾਂ, ਜੋ ਕੁਝ ਵੀ ਹੁਣ ਤੁਸੀਂ ਕਹਿ ਰਹੇ ਹੋ ਬਿਲਕੁਲ ਝੂਠ ਕਹਿ ਰਹੇ ਹੋ।
ਪੰਚ ਕਥਾ ਤੁਮ ਕਰਤ ਹੋ ਰਾਜ ਤੇਜ ਹੋਏ ਕਾਤ।
ਤੁਸੀਂ ਸਾਡੇ ਨਾਲ ਵੰਚਕਤਾ ਕਰਨਾ ਚਾਹੁੰਦੇ ਹੋ, ਠੱਗੀ ਕਰਨਾ ਚਾਹੁੰਦੇ ਹੋ। ਵੰਚਕਤਾ ਕਹਿੰਦੇ ਨੇ ਛਲ ਕਰਨ ਨੂੰ। ਤੁਸੀਂ ਸਾਡੇ ਨਾਲ ਛਲ ਕਰਨਾ ਚਾਹੁੰਦੇ ਹੋ, ਯਾਦ ਰੱਖਿਓ, ਜਿਹੜਾ ਛਲ ਤੁਸੀਂ ਸਾਡੇ ਨਾਲ ਕਰਨਾ ਚਾਹੁੰਦੇ ਹੋ, ਇਸ ਛਲ ਦਾ ਫਲ ਤੁਹਾਨੂੰ ਇਹ ਮਿਲਣਾ ਕਿ ਤੁਹਾਡਾ ਰਾਜ ਤੇਜ ਸਭ ਕੁਝ ਨਸ਼ਟ ਹੋ ਜਾਣਾ, ਤੁਹਾਡਾ ਕੁਝ ਨਹੀਂ ਰਹਿਣਾ, ਰਾਜ ਤੇਜ ਪ੍ਰਤਾਪ ਸਭ ਕੁਝ ਖਤਮ ਹੋ ਜਾਏਗਾ ਜਿਹੜਾ ਤੁਸੀਂ ਸਾਡੇ ਨਾਲ ਛਲ ਕਰ ਰਹੇ ਹੋ।
ਜੋ ਪਈ ਜਿਮ ਆਗੇ ਸਭ ਕੀਨ ਸਿਆਨ।
ਜਿਵੇਂ ਤੁਸੀਂ ਪਹਿਲਾਂ ਅੱਗੇ ਸਿਆਣਿਆਂ ਨੇ ਰਲ ਕੇ ਕੀਤਾ ਹੈ, ਆਨ ਕੀਤੀ ਸੀ ਤੁਸੀਂ ਸਾਰਿਆਂ ਨੇ ਰਲ ਕੇ, ਪਹਿਲਾਂ ਵੀ ਤਾਂ ਕਸਮਾਂ ਖਾਧੀਆਂ ਨੇ, ਕਿਹੜਾ ਨਵੀਂ ਕਸਮ ਖਾ ਰਹੇ ਹੋ ਅੱਜ? ਤੇ ਪਹਿਲੀ ਵਾਰ ਤਾਂ ਨੀ ਲਿਖ ਕੇ ਭੇਜੀ ਕਸਮ, ਇਹਦੇ ਤੋਂ ਪਹਿਲਾਂ ਵੀ ਤੁਸੀਂ ਕਈ ਵਾਰੀ ਕਸਮਾਂ ਖਾਧੀਆਂ ਹਨ।
ਬਹੁਰ ਬਿਨਾਸ਼ਿਓ ਧਰਮ ਇਮਾਨ।
ਪਹਿਲਾਂ ਕਸਮ ਖਾ ਲਈ ਜਦੋਂ ਅਸੀਂ ਬਲਦਾਂ ਦੇ ਉੱਤੇ ਖੱਚਰਾਂ ਦੇ ਉੱਤੇ ਆਖਿਆ ਵੀ ਅਸੀਂ ਖਜ਼ਾਨਾ ਭੇਜਣ ਲੱਗੇ ਹਾਂ ਬਾਹਰ, ਤੇ ਫਿਰ ਉਹਨਾਂ ਗੁਣਾਂ ਨੂੰ ਵੇਖ ਕੇ ਤੁਹਾਡੇ ਮਨ ਚ ਲੋਭ ਆ ਗਿਆ, ਲਾਲਚ ਆ ਗਿਆ, ਉਹ ਤੁਸੀਂ ਵੇਖਿਆ ਹੀ ਹੈ, ਅਸੀਂ ਵੀ ਵੇਖਿਆ ਕਿ ਤੁਸੀਂ ਕਿਵੇਂ ਫਿਰ ਉਹਨੂੰ ਲੁੱਟਣ ਵਾਸਤੇ ਆਏ ਸੀ। ਤੁਸੀਂ ਆਪਣਾ ਧਰਮ ਹਾਰਿਆ ਹੀ ਹੈ ਨਾ, ਪਹਿਲਾਂ ਕਸਮਾਂ ਖਾਧੀਆਂ, ਆਪਣੇ ਧਰਮ ਇਮਾਨ ਦੀਆਂ ਕਸਮਾਂ ਖਾਧੀਆਂ, ਮੁੜ ਕੇ ਤੁਸੀਂ ਆਪਣਾ ਧਰਮ ਹਾਰਿਆ, ਆਪਣੇ ਧਰਮ ਦਾ ਤਿਆਗ ਕੀਤਾ ਹੈ।
ਨਿਜ ਤੇ ਪ੍ਰਥਕ ਬਣਾਏ ਲੁਟੇਰੇ।
ਜੇ ਤੁਸੀਂ ਆ ਕੇ ਸਫਾਈ ਦੇ ਰਹੇ ਹੋ, ਕਹਿ ਰਹੇ ਹੋ ਜੀ ਜਿਹੜੇ ਲੁਟੇਰੇ ਨੇ ਉਹ ਸਾਡੇ ਤੋਂ ਵੱਖਰੇ ਨੇ, ਸਾਡੀ ਫੌਜ ਨੇ ਨੀ ਹਮਲਾ ਕੀਤਾ, ਲੁਟੇਰਿਆਂ ਨੇ ਹਮਲਾ ਕੀਤਾ ਸੀ, ਤੇ ਜਦੋਂ ਲੈ ਕੇ ਆਏ ਸੀ ਉਦੋਂ ਤਾਂ ਫੌਜ ਹੀ ਸੀ ਨਾ, ਹੁਣ ਉਹਨਾਂ ਨੂੰ ਤੁਸੀਂ ਲੁਟੇਰਿਆਂ ਨੂੰ ਆਪਣੀ ਫੌਜ ਤੋਂ ਵੱਖਰਾ ਸਾਬਤ ਕਰ ਰਹੇ ਹੋ ਕਿ ਜੀ ਉਹ ਲੁਟੇਰੇ ਵੱਖਰੇ ਨੇ, ਸਾਡੀ ਫੌਜ ਦਾ ਅੰਗ ਨਹੀਂ ਹਨ।
ਨਰਕ ਸਹੇਰੇ ਉਹ ਕਸ਼ਟ ਵਡੇਰੇ।
ਤੁਸੀਂ ਇਹੋ ਜਿਹਾ ਭੈੜਾ ਕੋਝਾ ਕੰਮ ਕਰਕੇ ਆਪਣੇ ਧਰਮ ਤੇ ਇਮਾਨ ਦੀ ਕਸਮ ਖਾ ਕੇ ਉਸ ਕਸਮ ਨੂੰ ਆਣ ਨੂੰ ਤੋੜ ਕੇ ਜਦੋਂ ਤੁਸੀਂ ਹਮਲਾ ਕੀਤਾ ਤੇ ਆਪਣਾ ਧਰਮ ਭ੍ਰਸ਼ਟ ਕਰਕੇ ਤੁਸੀਂ ਆਪ ਆਪਣੇ ਹੱਥੀ ਨਰਕ ਸਹੇੜੇ ਨੇ, ਤੁਸੀਂ ਆਪ ਆਪਣੇ ਹੱਥੀ ਨਰਕਾਂ ਨੂੰ ਸਹੇੜ ਲਿਆ, ਤੁਸੀਂ ਆਪ ਨਰਕਾਂ ਦੇ ਗਾਮੀ ਬਣੇ ਹੋ, ਨਰਕਾਂ ਦੇ ਵਿੱਚ ਜਾਣ ਵਾਲੇ ਬਣੇ ਹੋ।
ਇਮਹੀ ਰਾਜ ਤੇਜ ਤੁਮ ਹਾਰੋ।
ਬਸ ਇਸੇ ਤਰ੍ਹਾਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਆਪਣਾ ਰਾਜ ਤੇਜ ਹਾਰ ਜਾਣਾ ਹੈ, ਤੁਹਾਡਾ ਇਹ ਰਾਜ ਤੇਜ ਪ੍ਰਤਾਪ ਸਭ ਕੁਝ ਖਤਮ ਹੋ ਜਾਣਾ ਹੈ।
ਜਗ ਤੇ ਸਫਾ ਉਠੇ ਇੱਕ ਬਾਰੋ।
ਤੁਹਾਡੀ ਜਿਹੜੀ ਇਹ ਮਲੇਛਾਂ ਦੀ ਸਫਾ ਹੈ ਇੱਕ ਵਾਰੀ ਉੱਠ ਜਾਏਗੀ। ਉੱਠ ਗਈ ਸਫਾ ਮਲੇਛ ਕੀ ਕਰ ਕੂੜਾ ਪਾਸਾਰ, ਡੰਕਾ ਬਾਜਿਆ ਫਤਿਹ ਕਾ ਨੇਕ ਲੰਕ ਅਵਤਾਰ। ਕਹਿੰਦੇ ਤੁਹਾਡੀ ਜਿਹੜੀ ਇਹ ਮਲੇਛਾਂ ਦੀ ਸਫਾ ਹੈ ਨਾ, ਇਹ ਇੱਕ ਵਾਰੀ ਉੱਠ ਜਾਵੇਗੀ ਹਿੰਦੁਸਤਾਨ ਦੀ ਧਰਤੀ ਤੋਂ।
ਇਮ ਕਹਿ ਤੂਸ਼ਨ ਭਏ ਗੁਸਾਈ।
ਏਦਾਂ ਕਹਿ ਕੇ ਗੁਸਾਈ ਜਗਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਚੁੱਪ ਕਰ ਗਏ।
ਹਾਰੇ ਕਹਿ ਵਕੀਲ ਸਮੁਦਾਈ।
ਇਹ ਜਿੰਨੇ ਵਕੀਲ ਆਏ ਸੀ ਨਾ ਪਹਾੜੀ ਰਾਜਿਆਂ ਦੇ, ਉਧਰ ਔਰੰਗਜ਼ੇਬ ਬਾਦਸ਼ਾਹ ਦਾ ਵਕੀਲ ਆਇਆ ਸੀ, ਇਹ ਵਕੀਲ ਸਤਿਗੁਰਾਂ ਨੂੰ ਕਹਿ ਕਹਿ ਕੇ ਹਾਰ ਗਏ। थक गए पर सतगुरां ने इन्हां दी एक भी गल नहीं मन्नी।
श्री गुजरी टिग सुध तब गई,
तो इन्हां दे आउण दी खबर उधर माता गुजरी जी कोल भी गई। माता गुजरी जी दे कोल भी यह खबर पहुंची कि हुण तां औरंगजेब बादशाह ने अपना वजीर भेजिया। औरंगजेब ने सीधा गुरु साहब जी दे नाल राबता कायम कीता है, अपना वजीर गुरु साहब जी दे कोल भेजिया है।
दूतन कई सो अन बन पई,
ते जेड़ी दूता ने गल कही है, जेड़े दूत आए ने उन्हां ने सतगुरु जी नूं आके बेनती कीती कि तुसी आनंदपुर साहब छड़ दिओ, पर गुरु जी ने उन्हां दी गल नहीं मन्नी और उन्हां दूतां दे नाल सतगुरां दी अनबणी हो गई है।
नैमा ने कलगी तार किसकी,
कलगी तार जी ने उन्हां दूतां विचों किसे भी दूत दी कही हुई गल नहीं मन्नी।
तिन सिओ बोले बानी रिसकी,
और सगों बड़े रोस दे नाल सतगुरां ने गुस्से विच आके वीर रस विच आके उन्हां नूं बचन कहे ने, उना नू ताड़ना कीती है जेड़े दूत चल के आए हैं।
सुन के अपने निकट हकारे,
सुन के माता गुजरी जी ने भी ये ता बड़ी माड़ी गल होई के दूता नू सतगुरां ने ताड़ दिता, उना नू ताड़ना कर दिती है। ता उस वक्त माता गुजरी ने उना दूता नू फिर अपने कोल सद्या, उना दूता नू अपने कोल बुलाया।
सगले माता पास पधारे,
जिन्ने दूत सन चाहे वह पहाड़ी राजयां दे दूत सी चाहे वह औरंगजेब बादशाह दे दूत सन, वह सारे दूत इकट्ठे हो के जदो माता जी ने सद्या तो ये इकट्ठे हो के माता गुजरी जी दे कोल गए हैं।
कहवत शाह गिरेशन केरी,
और जाके बादशाह दी जेड़ी कहवत सी जिवें पहाड़ी राजयां ने जो कुछ कहा सी वो जाके सारियां गल्लां इन्हां ने माता जी नूं जाके दसियां ने, माता गुजरी जी नूं जाके दसियां हन।
सर्ब वकीलन पाखी फेरी,
सारे वकीलां ने जो कुछ भी सी वो सारा कुछ कहा है, सारा कुछ दसिया है।
सुनो मात परतीत करी जय,
माता जी नूं भरमाउण वास्ते ना माता जी नूं वरगलाउण वास्ते बोले। ए वकील बड़े सेज सन चतर सन, ते माता गुजरी जी नूं कहंदे माता जी तुसी असी जो कुछ कह रहे हां ना तुसी साडे कहे ते प्रतीत कर लो, असी जो कुछ कह रहे हां साडे कहण ते तुसी विश्वास कर लवो।
सब की कई साच लख लीजे,
और साडे सारिआं दी कही हुई बिलकुल सच करके जान लो, क्योंकि हुण इह बेनती जिहड़ी असी तुहाडे कोल करन आए हां ए बादशाह औरंगजेब दी चिट्ठी भेजी हुई आई है, उदा सुनेहा लैके असी तुहाडे कोल आए हां।
सतगुर ने माने कह रहे,
असी सतगुरु जी नूं बहुत कहा, उहनां नूं बहुत बेनतियां कीतियां ने, पर सतगुरु जी ने साडी गल नहीं मन्नी। सतगुरु जी नूं असी बहुत वेरी मनाण दा यत्न कीता पर ओ साडी गल नहीं मन्ने।
प्रथम बार ता पर रिस लहे,
उहनां ने पहली पुरानी गल नूं याद करके साडे ते गुस्सा कीता। ओ कहंदे ने तुसीं पहलां वी कसमां खाधियां ने ते कसमां तोड़ियां ने, इस करके उहनां ने पहलियां जिहड़ियां पुरानियां गल्लां ने उहनां नूं याद करके साडे ते गुस्सा कीता है।
सर्ब लुटेरे कैद परे हैं,
पर माता जी जिन्हां ने कसमां तोड़ियां सन, जिन्हां लुटेरियां ने बाहर आके लुट मचाई सी ना, असीं उहनां सारे लुटेरियां नूं फड़ के सजावां दित्तियां ने, उन्हां लुटेरियां नूं फड़ के असीं कैद विच सुट दित्ता है, उन्हां नूं असीं कैदी बना के उन्हां नूं ताड़ना कीती है, सजा दित्ती है।
दंड सासना देन करे है,
उन्हां नूं असीं भारी दंड दित्ते ने, उन्हां नूं भारी सजावां दित्तियां हन, ताड़नावां कीतियां हन।
अब कर जोर खता बख्शावे,
तुसीं असीं अपने हाथ जोड़ के तुहाडे कोलों अपनी खाता दी जिहड़ी साडे कोलों पहलां गलती हो गई उहदी माफी मंगदे। जिहड़ी साडे कोलों खाता होई है, गलती होई है, उहदे वास्ते असीं हाथ जोड़ के माफी मंगदे हां।
तौ नहीं मन में कुछ लियावे,
असीं गुरू जी कोलों भी हाथ जोड़ के माफियां मंगियां ने, पर गुरू जी ने साडी कही हुई किसे भी गल नूं अपने मन विच नहीं लियांदा, ਉਹਨਾਂ ਨੇ ਸਾਡੀ ਕਿਸੇ ਵੀ ਕਹੀ ਹੋਈ ਗੱਲ ਨੂੰ ਆਪਣੇ ਮਨ ਵਿਚ ਨਹੀਂ ਮੰਨਿਆ, ਨਹੀਂ ਪ੍ਰਵਾਨ ਕੀਤਾ।
ਸੁਣ ਕਰ ਮਾਤਾ ਉਰ ਬਿਰਮਾਈ,
ਇਹ ਸੁਣ ਕੇ ਜਦੋਂ ਮਾਤਾ ਜੀ ਨੂੰ ਇਹਨਾਂ ਨੇ ਇਸ ਤਰ੍ਹਾਂ ਦੱਸਿਆ ਨਾ ਕਿ ਮਾਤਾ ਜੀ ਹੁਣ ਅਸੀਂ ਬਿਲਕੁਲ ਸੱਚ ਕਹਿ ਰਹੇ ਹਾਂ, ਹੁਣ ਤਾਂ ਵੇਖੋ ਔਰੰਗਜ਼ੇਬ ਨੇ ਕਸਮ ਲਿਖ ਕੇ ਭੇਜੀ ਹੈ, ਪਹਿਲਾਂ ਤਾਂ ਛੋਟੇ ਮੋਟੇ ਨਵਾਬਾਂ ਨੇ ਲਿਖੀਆਂ ਸੀ ਕਸਮਾਂ, ਹੁਣ ਔਰੰਗਜ਼ੇਬ ਨੇ ਕਸਮ ਲਿਖੀ ਹੈ। ਏਦਾਂ ਬਹੁਤ ਸਾਰੀਆਂ ਗੱਲਾਂ ਕਹਿ ਕੇ ਇਹਨਾਂ ਨੇ ਇੱਕ ਵਾਰੀ ਮਾਤਾ ਜੀ ਨੂੰ ਭਰਮਾ ਲਿਆ, ਮਾਤਾ ਗੁਜਰੀ ਜੀ ਨੂੰ ਇਹਨਾਂ ਨੇ ਇੱਕ ਵਾਰੀ ਏਦਾਂ ਦੀਆਂ ਗੱਲਾਂ ਕਰਕੇ ਭਰਮਾ ਲਿਆ।
ਏਤੀ ਸਪਤ ਸਾਚ ਇਨ ਖਾਈ,
ਮਾਤਾ ਜੀ ਸੋਚਦੇ ਨੇ ਆਪਣੇ ਮਨ ਵਿਚ ਵੀ ਇੰਨੀਆਂ ਕਸਮਾਂ ਖਾ ਰਹੇ ਨੇ, ਇਹ ਸੱਚ ਹੀ ਕਹਿੰਦੇ ਹੋਣਗੇ, ਨਹੀਂ ਤਾਂ ਇੰਨੀਆਂ ਕੋਈ ਝੂਠੀਆਂ ਕਸਮਾਂ ਖਾ ਸਕਦਾ ਜਿੰਨੀਆਂ ਇਹ ਖਾ ਰਹੇ ਨੇ। ਕਹਿੰਦੇ ਵੀ ਇਹ ਬਿਲਕੁਲ ਸੱਚ ਹੀ ਕਹਿੰਦੇ ਹੋਣਗੇ ਜਿਹੜੀਆਂ ਇੰਨੀਆਂ ਕਸਮਾਂ ਖਾ ਰਹੇ ਨੇ।
ਸਕਲ ਸਿੰਘ ਅਰ ਮਾਤਾ ਮਿਲੇ,
ਉਸ ਵਕਤ ਸਾਰੇ ਸਿੰਘ ਤੇ ਜਿਹੜੇ ਹੋਰ ਵੀ ਕੁਝ ਸਿੰਘ ਜਿਹੜੇ ਅਨੰਦਪੁਰ ਸਾਹਿਬ ਛੱਡਣ ਦੇ ਵਿਚ ਪੱਖ ਵਿਚ ਸਨ, ਉਹ ਮਾਤਾ ਗੁਜਰੀ ਜੀ ਨੂੰ ਆ ਕੇ ਮਿਲੇ ਹਨ।
ਨਿਕਸਨਪੁਰ ਤੇ ਮਾਨਿਓ ਭਲੇ,
ਉਹਨਾਂ ਸਾਰਿਆਂ ਨੇ ਮਾਤਾ ਜੀ ਦੇ ਨਾਲ ਇਹੀ ਸਲਾਹ ਕੀਤੀ ਕਿ ਮਾਤਾ ਜੀ ਆਪਣਾ ਭਲਾ ਇਸੇ ਵਿਚ ਹੀ ਹੈ ਕਿ ਆਪਾਂ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ, ਇਸੇ ਵਿਚ ਹੀ ਸਾਡਾ ਸਾਰਿਆਂ ਦਾ ਭਲਾ ਹੈ।
ਜਿਉਂ ਕਿਉਂ ਕਹਿ ਕਰ ਗੁਰੂ ਨਿਕਾਰੋ,
ਜਿਵੇਂ ਕਿਵੇਂ ਕਹਿ ਕੇ ਸਤਿਗੁਰਾਂ ਨੂੰ ਤੁਸੀਂ ਬੇਨਤੀ ਕਰਕੇ, ਮਾਤਾ ਜੀ ਤੁਹਾਡਾ ਕਿਹਾ ਨਹੀਂ ਮੋੜਦੇ ਗੁਰੂ ਜੀ, ਜਿਵੇਂ ਕਿਵੇਂ ਕਰਕੇ ਤੁਸੀਂ ਸਤਿਗੁਰਾਂ ਨੂੰ ਬੇਨਤੀ ਕਰਕੇ ਉਹਨਾਂ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢੋ,
ਤਬ ਮਿਟ ਹੈ ਇਹ ਜੰਗ ਅਖਾਰੋ,
ਤਾਂ ਇਹ ਜੰਗ ਮੁੱਕੇਗਾ, ਤਾਂ ਇਹ ਜੰਗ ਦੇ ਅਖਾੜੇ ਖਤਮ ਹੋਣਗੇ, ਨਹੀਂ ਤਾਂ ਜਦੋਂ ਤੱਕ ਆਨੰਦਪੁਰ ਸਾਹਿਬ ਰਹਾਂਗੇ ਉਦੋਂ ਤੱਕ ਜੰਗ ਯੁੱਧ ਹੁੰਦੇ ਰਹਿਣਗੇ, ਜਦੋਂ ਇਹ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਵਾਂਗੇ ਤੇ ਜੰਗ ਯੁੱਧ ਖਤਮ ਹੋ ਜਾਣਗੇ।
ਆਨ ਗੁਰੂ ਟਿੱਦ ਕਰਿਓ ਜਵਾਬ,
ਵੇਖੋ ਇਹਨਾਂ ਨੇ ਗੁਰੂ ਸਾਹਿਬ ਦੇ ਕੋਲ ਆ ਕੇ ਆਨ ਖਾਧੀ ਹੈ, ਕਸਮਾਂ ਖਾਧੀਆਂ ਨੇ, ਹੁਣ ਤਾਂ ਔਰੰਗਜ਼ੇਬ ਬਾਦਸ਼ਾਹ ਨੇ ਵੀ ਕੁਰਾਨ ਦੇ ਉੱਤੇ ਕਸਮ ਲਿਖ ਕੇ ਭੇਜੀ ਹੈ।
ਮਹਾਰਾਜ ਅਬ ਤਜੋ ਸ਼ਿਤਾਬ,
ਹੁਣ ਇਹ ਕਹਿਣ ਲੱਗੇ ਸਤਿਗੁਰਾਂ ਦੇ ਕੋਲ ਆ ਕੇ, ਮਹਾਰਾਜ ਜੀ ਹੁਣ ਆਪਾਂ ਇਹ ਕਿਲਾ ਛੱਡ ਦੇਈਏ, ਆਨੰਦਪੁਰ ਸਾਹਿਬ ਨੂੰ ਹੁਣ ਛੱਡ ਦੇਈਏ, ਜਿੰਨਾ ਛੇਤੀ ਹੋ ਸਕੇ ਛੱਡ ਕੇ ਤੁਰ ਚੱਲੀਏ।
ਛੁਦਾ ਕਸ਼ਟ ਹਮ ਬਹੁਤ ਸਹਾਰਿਓ,
ਮਹਾਰਾਜ ਜੀ ਭੁੱਖ ਦਾ ਬੜਾ ਡਾਢਾ ਦੁੱਖ ਅਸੀਂ ਸਹਾਰਿਆ ਪਿਛਲੇ ਕਈ ਦਿਨਾਂ ਤੋਂ ਤਾਂ ਕੀ ਮਹੀਨਿਆਂ ਭਰ ਤੋਂ ਸਾਨੂੰ ਖਾਣ ਨੂੰ ਪੇਟ ਭਰ ਕੇ ਅੰਨ ਨਹੀਂ ਮਿਲਿਆ, ਹੁਣ ਤਾਂ ਕੁਝ ਵੀ ਪ੍ਰਾਪਤ ਨਹੀਂ ਹੋਇਆ।
ਹੋਏ ਲਾਚਾਰ ਤੁਮ ਪਾਸ ਉਚਾਰਿਓ,
ਮਹਾਰਾਜ ਜੀ ਅਸੀਂ ਲਾਚਾਰ ਹੋ ਕੇ ਭੁੱਖ ਦੇ ਡਾਢੇ ਦੁੱਖ ਕਰਕੇ ਤੁਹਾਡੇ ਕੋਲੇ ਬੇਨਤੀ ਕਰ ਰਹੇ ਹਾਂ, ਤਰਲਾ ਕਰ ਰਹੇ ਹਾਂ ਕਿ ਆਪਾਂ ਆਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ।
ਨਿਕਸੇ ਚਾਹੇ ਪ੍ਰਾਨ ਛੁਦਿਆਰੇ,
ਕਿਉਂਕਿ ਹੁਣ ਇੰਨੀ ਜ਼ਿਆਦਾ ਡਾਢੀ ਭੁੱਖ ਹੈ, ਅੰਨ ਤੋਂ ਬਿਨਾਂ ਹੁਣ ਸਾਡੇ ਪ੍ਰਾਣ ਨਿਕਲਣ ਦੇ ਕਿਨਾਰੇ ਹਨ, ਜੇ ਕੁਝ ਦਿਨ ਹੋਰ ਪ੍ਰਸ਼ਾਦਾ ਨਾ ਮਿਲਿਆ ਤੇ ਸਾਡੇ ਸਰੀਰਾਂ ਵਿੱਚੋਂ ਦਮ ਨਿਕਲ ਜਾਣਗੇ, ਪ੍ਰਾਣ ਛੁੱਟ ਜਾਣਗੇ।
ਕਿ ਮਹਾਮ ਰਾਖੇ ਧੀਰਜ ਧਾਰੇ,
ਪ੍ਰਸ਼ਾਦੇ ਤੋਂ ਅੰਨ ਤੋਂ ਬਿਨਾਂ ਅਸੀਂ ਕਿਵੇਂ ਧੀਰਜ ਰੱਖੀਏ, ਅੰਨ ਤੋਂ ਬਿਨਾਂ ਅਸੀਂ ਕਿਵੇਂ ਧਰਵਾਸ ਰੱਖੀਏ ਜੇ ਖਾਣ ਨੂੰ ਅੰਨ ਹੀ ਪ੍ਰਾਪਤ ਨਾ ਹੋਵੇ।
ਇਤਨੇ ਮੈਂ ਮਾਤਾ ਚੱਲ ਆਈ,
ਸਿੰਘ ਸਤਿਗੁਰਾਂ ਨੂੰ ਇਸ ਤਰ੍ਹਾਂ ਕਹਿ ਹੀ ਰਹੇ ਸਨ ਕਿ ਇੰਨੇ ਨੂੰ ਮਾਤਾ ਗੁਜਰੀ ਜੀ ਵੀ ਉੱਥੇ ਚੱਲ ਕੇ ਆ ਗਏ, ਜਿੱਥੇ ਸਿੰਘ ਗੁਰੂ ਕਲਗੀਧਰ ਨੂੰ ਇਹ ਬੇਨਤੀ ਕਰ ਰਹੇ ਸਨ ਉੱਥੇ ਹੀ ਮਾਤਾ ਗੁਜਰੀ ਜੀ ਇਤਨੇ ਨੂੰ ਚੱਲ ਕੇ ਆ ਗਏ।
ਬੈਠ ਨਿਕਟ ਸੁੱਤ ਕੋ ਸਮਝਾਈ,
ਮਾਤਾ ਜੀ ਨੇ ਵੀ ਕੋਲ ਬਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮਝਾਉਣਾ ਸ਼ੁਰੂ ਕੀਤਾ ਹੈ। ਐਸੇ ਸਤਿਗੁਰੂ ਜੋ ਸਾਰੇ ਸੰਸਾਰ ਦੇ ਜੀਵਾਂ ਨੂੰ ਸਮਝ ਦੇਣ ਵਾਲੇ ਨੇ, ਉਹਨਾਂ ਨੂੰ ਮਾਤਾ ਗੁਜਰੀ ਜੀ ਕੋਲ ਬਹਿ ਕੇ ਸਮਝਾਉਣ ਲੱਗੇ ਹਨ।
ਜੋ ਅਬ ਚਾਹਤ ਸਭ ਕੋ ਮਾਰਿਓ,
ਮਾਤਾ ਜੀ ਥੋੜੇ ਜੇ ਗੁੱਸੇ ਵਿੱਚ ਨੇ, ਅੱਜ ਥੋੜੇ ਜੇ ਰੋਸ ਵਿੱਚ ਨੇ, ਤੇ ਰੋਸ ਵਿੱਚ ਆਏ ਹੋਏ ਮਾਤਾ ਜੀ ਕਹਿੰਦੇ, ਕਲਗੀਧਰ ਜੀ ਕਿਉਂ ਸਾਰਿਆਂ ਨੂੰ ਮਾਰਨ ਤੇ ਤੁਲੇ ਹੋਏ ਹੋ, ਕਿਉਂ ਤੁਸੀਂ ਸਾਰਿਆਂ ਨੂੰ ਮਾਰ ਕੇ ਖਤਮ ਕਰਨਾ ਚਾਹੁੰਦੇ ਹੋ?
ਸਿੱਖਣ ਤੁਮਰਾ ਕਹਾਂ ਵਿਗਾਰੇ ਹੋ,
ਦੱਸੋ ਇਹਨਾਂ ਭੋਲੇ ਭਾਲੇ ਸਿੱਖਾਂ ਨੇ ਤੁਹਾਡਾ ਕੀ ਵਿਗਾੜਿਆ ਜਿਨ੍ਹਾਂ ਨੂੰ ਮਾਰ ਰਹੇ ਹੋ, ਭੁੱਖ ਨਾਲ ਮਰ ਰਹੇ ਨੇ, ਇਹਨਾਂ ਭੋਲੇ ਭਾਲੇ ਸਿੱਖਾਂ ਨੇ ਤੁਹਾਡਾ ਕੀ ਵਿਗਾੜਿਆ ਹੈ?
ਮਰੇ ਹਜ਼ਾਰੋਂ ਲੜ ਲੜ ਆਗੇ,
ਦੇਖੋ ਪਹਿਲਾਂ ਤੁਹਾਡੇ ਅੱਗੇ ਹਜ਼ਾਰਾਂ ਦੀ ਗਿਣਤੀ ਚ ਸਿੱਖ ਲੜ ਲੜ ਕੇ ਜੰਗ ਦੇ ਮੈਦਾਨ ਵਿਚ ਮਰੇ ਹਨ।
ਬਚੇ ਅੰਨ ਬਿਨ ਮਰ ਬੇ ਲਾਗੇ,
ਜਿਹੜੇ ਬਚੇ ਹੋਏ ਨੇ ਸਿੱਖ ਇਹ ਅੰਨ ਤੋਂ ਬਿਨਾਂ ਮਰ ਰਹੇ ਨੇ, ਭੋਜਨ ਤੋਂ ਬਿਨਾਂ ਮਰ ਰਹੇ ਹਨ।
ਹੀਲਾ ਪਰੇ ਕਤਲ ਹੋਏ ਜੈ ਹੈ,
ਜੇ ਤੁਰਕਾਂ ਨੇ ਹੁਣ ਜ਼ੋਰ ਦਾ ਇੱਕ ਵਾਰੀ ਹੱਲਾ ਕਰ ਦਿੱਤਾ ਤੇ ਇਹਨਾਂ ਕੋਲ ਲੜਨ ਜੋਗੇ ਵੀ ਤਾਕਤ ਨਹੀਂ ਰਹੀ ਸਰੀਰਾਂ ਵਿਚ, ਇੱਕੋ ਹੱਲੇ ਦੇ ਵਿਚ ਹੀ ਸਾਰੇ ਮਾਰੇ ਜਾਣਗੇ।
ਉਹ ਲੱਖੋਂ ਲਸ਼ਕਰ ਅਟਕੇ ਹੈ,
ਆ ਵੇਖੋ ਲੱਖਾਂ ਦੀ ਗਿਣਤੀ ਵਿਚ ਬਾਹਰ ਲਸ਼ਕਰ ਅਟਕਿਆ ਹੋਇਆ, ਲੱਖਾਂ ਦੀ ਗਿਣਤੀ ਵਿਚ ਲਸ਼ਕਰ ਨੇ ਬਾਹਰ ਘੇਰਾ ਪਾਇਆ ਹੋਇਆ।
ਸ਼ਾਹ ਗਿਰੇਸ਼ਵਰ ਭਾਖਤ ਸਾਰੇ,
ਹੁਣ ਤਾਂ ਬਾਦਸ਼ਾਹ ਔਰੰਗਜ਼ੇਬ ਨੇ ਵੀ ਤੁਹਾਡੇ ਕੋਲ ਚਿੱਠੀ ਭੇਜੀ ਹੈ ਲਿਖ ਕੇ, ਸਾਰੇ ਪਹਾੜੀ ਰਾਜਿਆਂ ਨੇ ਤੁਹਾਡੇ ਕੋਲ ਚਿੱਠੀਆਂ ਲਿਖ ਕੇ ਭੇਜੀਆਂ ਨੇ, ਉਹਨਾਂ ਦੇ ਵਜ਼ੀਰ ਉਹਨਾਂ ਦੇ ਦੂਤ ਤੁਹਾਡੇ ਕੋਲ ਆ ਕੇ ਬੇਨਤੀਆਂ ਕਰ ਰਹੇ ਹਨ।
ਕਿਮ ਇਹ ਕੂਰ ਬਣੇ ਧਰਮ ਹਾਰੇ,
ਭਲਾ ਕਿਵੇਂ ਝੂਠੇ ਹੋਣਗੇ, ਸਾਰੇ ਹੀ ਝੂਠੇ ਨੇ, ਇੱਕ ਬੰਦਾ ਝੂਠ ਬੋਲੇਗਾ ਦੋ ਬੋਲਣਗੇ, ਹੁਣ ਸਾਰੇ ਹੀ ਝੂਠ ਬੋਲ ਰਹੇ ਨੇ, ਭਲਾ ਹੁਣ ਇਹ ਸਾਰੇ ਕਿਵੇਂ ਆਪਣਾ ਧਰਮ ਹਾਰਨਗੇ ਝੂਠ ਬੋਲ ਕੇ।
ਜੇ ਨਾ ਮਾਨੋਗੇ ਇਹ ਬਾਤ,
ਜੇ ਹੁਣ ਤੁਸੀਂ ਇਹਨਾਂ ਦੀ ਕਹੀ ਹੋਈ ਗੱਲ ਇਹਨਾਂ ਦੀ ਕਹੀ ਹੋਈ ਬਾਤ ਨੂੰ ਨਹੀਂ ਮੰਨਦੇ,
ਤਜੇ ਸਾਤ ਤੁਮਰੋ ਬਖਿਆਤ,
ਫਿਰ ਹੁਣ ਪ੍ਰਗਟ ਹੀ ਹੈ ਕਿ ਸਾਨੂੰ ਸਾਰਿਆਂ ਨੂੰ ਤੁਹਾਡਾ ਸਾਥ ਛੱਡਣਾ ਪਵੇਗਾ। ਮਾਤਾ ਜੀ ਨੇ ਇੱਥੋਂ ਤੱਕ ਕਹਿ ਦਿੱਤੇ ਬਚਨ ਕਿ ਫਿਰ ਸਾਨੂੰ ਮਜਬੂਰਨ ਤੁਹਾਡਾ ਸਾਥ ਛੱਡਣਾ ਪਵੇਗਾ।
ਧਰ ਕੇ ਪੀ ਸਗਰੇ ਤਜ ਜਾਵੇ,
ਕੱਲੇ ਸਿੱਖ ਹੀ ਜਾਣਗੇ ਤੁਹਾਨੂੰ ਛੱਡ ਕੇ, ਜਿਹੜੇ ਤੁਹਾਡੇ ਘਰ ਦੇ ਮੈਂਬਰ ਨੇ, ਯਾਨੀ ਕਿ ਮੈਂ ਹਾਂ, ਤੁਹਾਡੀ ਅਰਧਾਂਗਨੀ ਹੈ, ਮਹਿਲ ਨੇ ਤੁਹਾਡੇ, ਤੁਹਾਡੇ ਬੱਚੇ ਨੇ, ਅਸੀਂ ਵੀ ਸਾਰੇ ਤੁਹਾਨੂੰ ਛੱਡ ਕੇ ਚਲੇ ਜਾਵਾਂਗੇ।
ਜਿੱਤ ਕਿਤ ਹੋਏ ਕਰ ਪ੍ਰਾਣ ਬਚਾਵੇ,
ਮਾਤਾ ਜੀ ਇਹ ਗੱਲ ਖਿੱਝ ਕੇ ਕਹਿ ਰਹੇ ਨੇ। ਛੱਡ ਤਾਂ ਹੁਣ ਪਤਾ ਮਾਤਾ ਜੀ ਵੀ ਨਹੀਂ ਸੀ ਸਕਦੇ, ਪਰ ਮਾਤਾ ਜੀ ਥੋੜੇ ਜਿਹੇ ਗੁੱਸੇ ਵਿਚ ਆ ਕੇ ਗੱਲ ਕਹਿ ਰਹੇ ਨੇ, ਅਸੀਂ ਵੀ ਛੱਡ ਕੇ ਤੁਰ ਜਾਣਾ ਤੁਹਾਨੂੰ, ਸਿੱਖਾਂ ਨੇ ਤਾਂ ਜਾਣਾ ਹੀ ਆ ਛੱਡ ਕੇ, ਅਸੀਂ ਵੀ ਚਲੇ ਜਾਣਾ, ਹੁਣ ਅਸੀਂ ਤੁਹਾਡੇ ਨਾਲ ਬਹੁਤਾ ਸਮਾਂ ਨਹੀਂ ਰਹਿ ਸਕਦੇ, ਇੱਥੇ ਭੁੱਖ ਨਾਲ ਮਰਨ ਨਾਲੋਂ ਚੰਗਾ ਕਿਤੇ ਹੋਰ ਜਾ ਕੇ ਦੋ ਪ੍ਰਸ਼ਾਦੇ ਖਾ ਕੇ ਕੁਝ ਸਮਾਂ ਜੀ ਲਵਾਂਗੇ।
ਉਨ ਏਕਲ ਰਹਿ ਕਰ ਹੋ ਕਹਾਂ,
ਇਹ ਦੱਸੋ ਗੁਰੂ ਜੀ ਜੇ ਅਸੀਂ ਸਾਰੇ ਤੁਹਾਨੂੰ ਛੱਡ ਕੇ ਚਲੇ ਗਏ ਤੇ ਤੁਸੀਂ ਇਕੱਲੇ ਕੀ ਕਰੋਗੇ, ਤੁਸੀਂ ਏਕਲ, ਏਕਲ ਕਹਿੰਦੇ ਨੇ ਇਕੱਲੇ ਨੂੰ, ਕਹਿੰਦੇ ਇਕੱਲੇ ਤੁਸੀਂ ਕੀ ਕਰੋਗੇ ਰਹਿ ਜੇ ਇੱਥੇ ਰਹਿ ਕੇ।
ਸਭ ਹਿਨ ਕੋ ਪ੍ਰਾਣਨ ਪ੍ਰਿਯ ਮਹਾ,
ਸਾਰਿਆਂ ਨੂੰ ਆਪਣੇ ਪ੍ਰਾਣ ਪਿਆਰੇ ਨੇ, ਸਾਰਿਆਂ ਨੂੰ ਆਪਣੀ ਜ਼ਿੰਦਗੀ ਪਿਆਰੀ ਹੈ।
ਸੁਨ ਸਿੰਘਨ ਤੇ ਅਰ ਬਚ ਮਾਤੇ,
ਹੁਣ ਲਾਗੇ ਜਿਹੜੇ ਸਿੰਘ ਸਨ ਉਹ ਵੀ ਕਹਿਣ ਲੱਗ ਪਏ, ਹਾਂ ਸਤਿਗੁਰੂ ਜੀ ਅਸੀਂ ਵੀ ਚਲੇ ਜਾਣਾ, ਅਸੀਂ ਵੀ ਤੁਰ ਜਾਣਾ, ਕਈ ਸਿੰਘ ਵੀ ਕਹਿਣ ਲੱਗ ਪਏ। ਮਾਤਾ ਕੋਲੋਂ ਔਰ ਸਿੰਘਾਂ ਕੋਲੋਂ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਜਦੋਂ ਇਹ ਬਚਨ ਸੁਣੇ,
ਰਿਸ ਕਰ ਕੈਤ ਪਏ ਬਿਖਿਆ ਤੇ,
ਸਤਿਗੁਰੂ ਜੀ ਵੀ ਅੱਗੇ ਵੀਰ ਰਸ ਵਿਚ ਸਨ, ਮਹਾਰਾਜ ਜੀ ਵੀ ਵੀਰ ਰਸ ਦੇ ਵਿਚ ਹੀ ਅੱਗੋਂ ਬੋਲੇ ਜਵਾਬ ਦੇ ਕੇ। ਸਤਿਗੁਰੂ ਜੀ ਨੂੰ ਇਸ ਕਰਕੇ ਵੀਰ ਰਸ ਹੈ ਕਿ ਉਹਨਾਂ ਤੁਰਕਾਂ ਦੀ ਕਈ ਗੱਲ ਤੇ ਯਕੀਨ ਕਰ ਰਹੇ ਨੇ, ਸਾਡੀ ਗੱਲ ਤੇ ਭਰੋਸਾ ਨਹੀਂ ਕਰਦੇ ਜੋ ਅਸੀਂ ਕਹਿ ਰਹੇ, ਉਹਨਾਂ ਤੇ ਯਕੀਨ ਕਰਦੇ ਨੇ ਜਿਹੜੇ ਯਕੀਨ ਕਰਨ ਯੋਗ ਨਹੀਂ। ਹਾਲਾਂਕਿ ਪ੍ਰਗਟ ਕਰਕੇ ਵਿਖਾ ਵੀ ਦਿੱਤਾ ਵੀ ਕਿਵੇਂ ਉਹ ਆਪਣੀਆਂ ਕਸਮਾਂ ਤੋੜ ਕੇ ਮਿੰਟ ਦੇ ਵਿਚ ਹਮਲਾ ਕਰਨ ਨੂੰ ਤਿਆਰ ਨੇ, ਕਸਮਾਂ ਤੋੜੀਆਂ ਵੀ ਉਹਨਾਂ ਨੇ ਜਦੋਂ ਗੂਣਾ ਲੁੱਟ ਕੇ ਲੈ ਕੇ ਗਏ ਨੇ। ਤੂੰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਾਰ ਬਾਰ ਇਹ ਕਹਿ ਰਹੇ ਨੇ, ਹੁਣ ਮਹਾਰਾਜ ਜੀ ਵੀ ਵੀਰ ਰਸ ਵਿਚ ਆ ਗਏ, ਕਲਗੀਧਰ ਜੀ ਵੀ ਫਿਰ ਵੀਰ ਰਸ ਵਿਚ ਆ ਕੇ ਬੋਲੇ ਕਹਿਣ ਲੱਗੇ,
ਜੋ ਅਬ ਨਿਕਸੇ ਬਚੈ ਸੁਨਾਈ।
ਮਹਾਰਾਜ ਜੀ ਕਹਿੰਦੇ ਅੱਛਾ, ਮਾਤਾ ਜੀ ਨੇ ਸਾਡਾ ਸਾਥ ਛੱਡ ਕੇ ਜਾਣਾ, ਜਾਓ ਜਿਹੜਾ ਇੱਥੋਂ ਹੁਣ ਨਿਕਲ ਕੇ ਜਾਏਗਾ ਨਾ, ਅਸੀਂ ਵੀ ਬਚਨ ਕਰਦੇ ਹਾਂ ਵੀ ਉਹ ਬਚੇਗਾ ਨਹੀਂ, ਜਿਹੜਾ ਨਿਕਲ ਕੇ ਜਾਏਗਾ ਨਾ ਉਹ ਬਚ ਨਹੀਂ ਸਕੇਗਾ।
ਹਮਰੋ ਦੋਸ਼ ਲਖੋ ਨੈ ਕਾਈ,
ਕਿਉਂ ਨਹੀਂ ਬਚੇਗਾ, ਕਿਉਂਕਿ ਬਾਹਰ ਲੱਖਾਂ ਦੀਆਂ ਫੌਜਾਂ ਉਹਨਾਂ ਹਮਲਾ ਕਰ ਦੇਣਾ, ਕਿਸੇ ਨੂੰ ਜਿਉਂਦਿਆਂ ਲੰਘਣ ਹੀ ਨਹੀਂ ਦੇਣਾ। ਜੇ ਤੁਹਾਡੇ ਆਖੇ ਲੱਗ ਕੇ ਅਸੀਂ ਨਿਕਲ ਵੀ ਚੱਲੀਏ ਤੇ ਸਾਡੇ ਇੱਥੋਂ ਨਿਕਲਣ ਦੇ ਨਾਲ ਉਹਨਾਂ ਨੇ ਹਮਲਾ ਕਰ ਦੇਣਾ, ਕਿਸੇ ਨੇ ਨਹੀਂ ਬਚਣਾ, ਅੰਦਰ ਤਾਂ ਫਿਰ ਬਚ ਜਾਣਗੇ, ਬਾਹਰ ਕਿਸੇ ਦਾ ਵੀ ਬਚਾਅ ਨਹੀਂ ਹੋਣਾ, ਕਿਉਂਕਿ ਹੁਣ ਜੇ ਹਮਰੋ ਦੋਸ਼ ਲਖੋ ਨਾ ਕਾਈ ਤੇ ਫਿਰ ਬਾਅਦ ਵਿਚ ਸਾਡੇ ਤੇ ਨਾ ਕੋਈ ਦੋਸ਼ ਲਾਇਆ, ਜੇ ਗੁਰੂ ਜੀ ਤੁਸੀਂ ਨਾਲ ਸੀ ਤੇ ਸਾਡੇ ਸਿੱਖ ਮਰ ਗਏ ਨੇ, ਸਿੰਘ ਮਾਰੇ ਗਏ ਨੇ, ਇਹਦੇ ਬਾਅਦ ਵਿੱਚ ਸਾਡੇ ਤੇ ਕੋਈ ਦੋਸ਼ ਨਾ ਲਾਇਆ ਜੇ
ਪਸਰੇ ਜਹ ਕੈ ਇਹੀ ਪ੍ਰਸੰਗ
ਜਿੱਥੇ ਕਿੱਥੇ ਇਹੀ ਪ੍ਰਸੰਗ ਪ੍ਰਗਟ ਹੋਵੇਗਾ ਇਹੀ ਗੱਲ ਪ੍ਰਗਟ ਹੋਵੇਗੀ
ਹਤੇ ਗਏ ਸਗਰੇ ਵਿੱਚ ਜੰਗ
ਜਿੰਨੇ ਸਿੰਘ ਨੇ ਸਾਰੇ ਜੰਗ ਦੇ ਵਿੱਚ ਮਾਰੇ ਗਏ ਹਨ
ਸੁਣ ਕਰ ਬਿਸਮੈ ਬਹੁਰ ਵਿਚਾਰ
ਲੋਕ ਸੁਣ ਸੁਣ ਕੇ ਹੈਰਾਨ ਹੋਣਗੇ ਜਦੋਂ ਸੁਣਨਗੇ ਵੀ ਸਾਰੇ ਸਿੰਘ ਮਾਰੇ ਗਏ ਨੇ ਜੰਗ ਚ ਤੇ ਸੁਣ ਸੁਣ ਕੇ ਲੋਕ ਹੈਰਾਨ ਹੋਣਗੇ ਤੇ ਇਹ ਵਿਚਾਰ ਕਰਨਗੇ
ਅਸਮੰਜਸ ਕਿਉਂ ਭਾਈ ਉਚਾਰ
ਉਹ ਆਖਣਗੇ ਇਹੋ ਜੀ ਅਸਮੰਜਸ ਕਿਵੇਂ ਬਣ ਗਈ ਕਿ ਸਾਰੇ ਹੀ ਸਿੰਘ ਮਾਰੇ ਗਏ ਕੋਈ ਵੀ ਸਿੰਘ ਨਹੀਂ ਬਚਿਆ
ਕਿਉਂ ਨਾ ਪਏ ਸਤਿਗੁਰ ਰਖਵਾਰੇ
ਸਾਰੇ ਇਹ ਗੱਲ ਆਖਣਗੇ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਰਖਵਾਲੀ ਕਿਉਂ ਨਹੀਂ ਕੀਤੀ ਸਾਰੇ ਕਿਉਂ ਮਾਰੇ ਗਏ ਕੱਲ ਨੂੰ ਲੋਕਾਂ ਨੇ ਇਹ ਵਿਚਾਰਾਂ ਕਰਨੀਆਂ ਨੇ ਜੇ ਹੁਣ ਆਪਾਂ ਨਿਕਲ ਚੱਲਦੇ ਹਾਂ ਮਾਰੇ ਜਾਣਗੇ ਸਾਰੇ ਬਚਣਾ ਨਹੀਂ ਕਿਸੇ ਨੇ ਮਾਤਾ ਜੀ ਇਹ ਗੱਲ ਪੱਕੀ ਹੈ ਤੇ ਜਦੋਂ ਸਾਰੇ ਮਾਰੇ ਜਾਣਗੇ ਤੇ ਲੋਕਾਂ ਨੇ ਜਿਹੜੇ ਹੋਰ ਲੋਕ ਨੇ ਉਹਨਾਂ ਨੇ ਵਿਚਾਰਾਂ ਕਰਨੀਆਂ ਨੇ ਕਿ ਜਦੋਂ ਸਾਰੇ ਮਾਰੇ ਜਾ ਰਹੇ ਸਨ ਸਿੰਘ ਉਦੋਂ ਗੁਰੂ ਜੀ ਇਹਨਾਂ ਦੇ ਰਖਵਾਲੇ ਕਿਉਂ ਨਹੀਂ ਬਣੇ ਗੁਰੂ ਜੀ ਨੇ ਇਹਨਾਂ ਦੀ ਰੱਖਿਆ ਕਿਉਂ ਨਹੀਂ ਕੀਤੀ
ਜੇ ਸੰਗੀ ਸਦ ਰਹਿ ਬੇਹਾਰੇ
ਜਿਹੜੇ ਸਿੰਘ ਹਰ ਵੇਲੇ ਸਤਿਗੁਰਾਂ ਦੇ ਸੰਗੀ ਸਨ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ ਉਹ ਜਦੋਂ ਮਰਨ ਲੱਗੇ ਜੰਗ ਦੇ ਮੈਦਾਨ ਚ ਤੇ ਗੁਰੂ ਜੀ ਨੇ ਉਹਨਾਂ ਦੀ ਰਾਖੀ ਕਿਉਂ ਨਾ ਕੀਤੀ
ਜਾਂ ਤੇ ਲਿਖ ਲਿਖ ਸਕਲ ਬੇਦਾਵਾ ਚਲੇ ਜਾਓ ਜਿਤ ਜੈ ਮਨ ਪਾਵਾ
ਮਹਾਰਾਜ ਜੀ ਕਹਿੰਦੇ ਚੰਗਾ ਮਾਤਾ ਜੀ ਜਿਨ੍ਹਾਂ ਨੇ ਜਾਣਾ ਜਾਓ ਅਸੀਂ ਨਹੀਂ ਰੋਕਦੇ ਪਰ ਜਿਨ੍ਹਾਂ ਨੇ ਜਾਣਾ ਉਹ ਪਹਿਲਾਂ ਬਦਾਵਾ ਲਿਖ ਕੇ ਦੇ ਕੇ ਜਾਓ ਉਹ ਬਦਾਵਾ ਲਿਖ ਕੇ ਦੇ ਕੇ ਜਾਓ ਤਾਂ ਜੋ ਕੱਲ ਨੂੰ ਸਾਡੇ ਤੇ ਕੋਈ ਦੋਸ਼ ਨਾ ਲਾਵੇ ਵੀ ਗੁਰੂ ਨੇ ਰਾਖੀ ਨਹੀਂ ਕੀਤੀ ਅਸੀਂ ਬਚਾਵਾਂਗੇ ਜੇ ਤੁਸੀਂ ਸਾਡਾ ਬਚਨ ਮੰਨ ਕੇ ਰਹੋਗੇ ਜੇ ਹੁਣ ਬਾਹਰ ਜਾਓਗੇ ਤੇ ਬਾਹਰੋਂ ਤਾਂ ਤੁਰਕਾਂ ਨੇ ਹਮਲਾ ਕਰਨਾ ਕਿਵੇਂ ਬਚੋਗੇ ਕਿਵੇਂ ਬਚਾ ਹੋਵੇਗਾ ਤੇ ਫਿਰ ਲੋਕਾਂ ਨੇ ਕਹਿਣਾ ਗੁਰੂ ਜੀ ਨੇ ਨਹੀਂ ਰੱਖਿਆ ਫਿਰ ਅਸੀਂ ਬਦਾਵਾ ਤਾਂ ਵਿਖਾਣ ਜੋਗੇ ਹੋਵਾਂਗੇ ਵੀ ਇਹਨਾਂ ਨੇ ਸਤਿਗੁਰਾਂ ਨੂੰ ਬਦਾਵਾ ਦਿੱਤਾ ਸੀ ਕਹਿੰਦੇ ਹੁਣ ਬਦਾਵਾ ਲਿਖ ਕੇ ਦੇ ਕੇ ਜਾਓ ਜਿੱਥੇ ਜਾਣਾ ਜਿੱਥੇ ਵੀ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ
ਜੇ ਹੋਵੇ ਹਮਰੇ ਅਨੁਸਾਰੀ
ਕਹਿੰਦੇ ਜੇ ਤਾਂ ਤੁਸੀਂ ਸਾਡੇ ਅਨੁਸਾਰੀ ਹੋ ਕੇ ਚੱਲੋ ਸਾਡੀ ਆਗਿਆ ਦੇ ਵਿੱਚ ਚੱਲੋ
ਤੋ ਚਿਤ ਚਾਹ ਕਰੇ ਰਖਵਾਰੀ
ਤੇ ਫਿਰ ਅਸੀਂ ਤੁਹਾਡੀ ਸਾਰਿਆਂ ਦੀ ਚਿਤ ਚਾਹ ਕੇ ਰਖਵਾਲੀ ਕਰਾਂਗੇ ਜੇ ਆਗਿਆ ਵਿੱਚ ਚੱਲੋਗੇ ਤੇ ਰਖਵਾਲੀ ਕਰਾਂਗੇ ਨਾ ਜੇ ਹੁਣ ਆਗਿਆ ਤੋਂ ਬਾਹਰੇ ਜਾ ਕੇ ਤੁਸੀਂ ਆਪ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਚਾਹੁੰਦੇ ਹੋ ਤੇ ਫਿਰ ਕਿਵੇਂ ਰਖਵਾਲੀ ਹੋਵੇਗੀ ਤੁਹਾਡੀ ਸਾਡੇ ਹੁਕਮ ਤੋਂ ਬਾਹਰ ਜਾ ਕੇ ਤਾਂ ਰਖਵਾਲੀ ਹੋਣੀ ਨਹੀਂ ਇਸ ਕਰਕੇ ਬਦਾਵਾ ਲਿਖ ਕੇ ਦੇ ਕੇ ਜਾਓ ਜਿਹਨੇ ਜਾਣਾ ਹੈ ਕੱਲ ਨੂੰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਫਿਰ ਤੁਸੀਂ ਆਪ ਨਿਪਟਣਾ ਸਾਡੀ ਕੋਈ ਇਹਦੇ ਚ ਜ਼ਿੰਮੇਵਾਰੀ ਨਹੀਂ ਹੋਣੀ ਤੋ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਜੇ ਆਗਿਆ ਵਿੱਚ ਚੱਲੋਗੇ ਤੇ ਅਸੀਂ ਤੁਹਾਡੀ ਰਖਵਾਲੀ ਕਰਾਂਗੇ
ਖੜਗ ਕੇਤ ਪ੍ਰਭ ਬਣੇ ਸਹਾਏ ਰਿਪ ਤੇ ਦੇ ਕਰ ਹੱਥ ਬਚਾਏ
ਜੇ ਸਾਡੀ ਆਗਿਆ ਵਿੱਚ ਚੱਲੋਗੇ ਤੇ ਖੜਗ ਕੇਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੁਹਾਡੀ ਸਾਰਿਆਂ ਦੀ ਰੱਖਿਆ ਕਰੇਗਾ ਹੱਥ ਦੇ ਕੇ ਬਚਾਵੇਗਾ ਪਰ ਆਗਿਆ ਵਿੱਚ ਤਾਂ ਚੱਲਣਾ ਪਵੇਗਾ ਅੱਜ ਵੀ ਉਹਨਾਂ ਦੀ ਰੱਖਿਆ ਹੁੰਦੀ ਹੈ ਜਿਹੜੇ ਗੁਰੂ ਦੇ ਹੁਕਮ ਚ ਚੱਲਦੇ ਨੇ ਜਿਹੜੇ ਗੁਰੂ ਦੀ ਆਗਿਆ ਤੋਂ ਬਾਹਰ ਜਾ ਕੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਨਾ ਖਾਲਸਾ ਜੀ ਉਹਨਾਂ ਨੂੰ ਅੱਜ ਵੀ ਤਾੜਨਾ ਹੁੰਦੀ ਹੈ ਉਹ ਅੱਜ ਵੀ ਮਰਦੇ ਨੇ ਉਹਨਾਂ ਦਾ ਅੱਜ ਵੀ ਨਾਸ਼ ਹੁੰਦਾ ਆਪਣ ਭਾਣਾ ਜੋ ਚੱਲੇ ਭਾਈ ਵਿਛੜ ਚੋਟਾ ਇਹੀ ਹੈ ਨਾ ਵਿਧਾਨ ਸਿੱਖ ਤਾਂ ਉਹੀ ਹੈ ਜਿਹੜਾ ਗੁਰੂ ਦੇ ਹੁਕਮ ਚ ਚੱਲੇ ਕਹਿੰਦੇ ਜੇ ਸਾਡੇ ਹੁਕਮ ਚ ਚੱਲੋਗੇ ਤੇ ਫਿਰ ਖੜਗ ਕੇਤ ਅਕਾਲ ਪੁਰਖ ਤੁਹਾਡੀ ਸਹਾਇਤਾ ਕਰੇਗਾ
ਦੋਨੋ ਬਾਤਨ ਮੈਂ ਜਿਮ ਪਾਵੇ
ਦੋਨਾਂ ਗੱਲਾਂ ਵਿੱਚੋਂ ਹੁਣ ਤੁਹਾਨੂੰ ਜਿਹੜੀ ਗੱਲ ਚੰਗੀ ਲੱਗਦੀ ਜੇ ਸਾਡੀ ਆਗਿਆ ਮੰਨਣੀ ਤੇ ਰਹੋ ਜੇ ਮਰਜ਼ੀ ਕਰਨੀ ਤੇ ਬਦਾਵਾ ਲਿਖ ਦਿਓ ਇਹਨਾਂ ਦੋਹਾਂ ਕੰਮਾਂ ਦੇ ਵਿੱਚੋਂ ਦੋਹਾਂ ਗੱਲਾਂ ਵਿੱਚੋਂ ਜਿਹੜੀ ਗੱਲ ਤੁਹਾਨੂੰ ਪਾਉਂਦੀ ਹੈ
ਸੋ ਕਰ ਚਲੋ नको अटकावे।
उही करके चलो तुहानू कोई नहीं रोकेगा, कोई तुहानू नहीं अटकावेगा।
माता की रिस लख कर सही।
माता जी दी ए रिस वाली बोली सुन के सतगुरु जी ने भी अगो इस तरह ए वचन कहे हन।
बिनसने बानी गुर कई।
महाराज जी ने बिना स्नेह वाली ए बाणी अपने मुखो बोली है।
पई कष्ट ते बेबल माई।
जदो माई ने गल सुनी ना माता गुजरी ने, ते सुन के माता जी दे मन दे विच बड़ा भारी कष्ट होया।
कहां करे कुछ कही न जाई।
सोचदे ने भी हुण की करिए, कुछ कहण भी नहीं कह नहीं सकदे, सतगुरां नूं कुछ कहा भी नहीं जांदा।
सुत प्यारो किम त्यागन करे।
हुण मां ने कह तां दित्ता भी असीं छड के टुर जाणा, ते सतगुरां ने भी कह दित्ता हां माता जा सकदे हो, बदावा लिख के दे दो, सारे जाओ बदावा लिख दियो जिथे जाना जाओ। पर हुण माता सोचदी है भी मेरा पुत्र इन्ना लाडला मैनू प्यारा, मैं छड के किवें जावां। हुण मां दी ममता भी है ना, माता सोचदी है कि हुण मैं इन्हां नूं त्याग के किवें जावां।
ने त्यागे जाने हम मरे।
ते जे हुण नहीं त्याग दे ते फिर भी जान दे हां कि हुण मरना ही पवेगा।
तिमई दुबदा सिंगन व्यापी।
इसे तरह ए जेड़ी दुबदा माता दे मन विच आए, दुबदा सिंघां दे मन विच भी है भी किवें गुरु साहब नूं छड के जाइए, बदावा किवें लिखिए। ए दुबदा हुण सिंघां दे मन विच भी है।
प्राण थो गुर तज है ना कदापी।
असी तां प्राण कीता सी कि सतगुरां नूं असी कदे भी छड के नहीं जाना, भावे मरदे मर जाइए। प्रण तो असि यह किया कि असि सतगुरां नूं छड के नहीं जाना।
हमने सिख गुरु तुम नाई, एक मलकी जाए प्रभ पाई।
हुण बदावा की लिखना सी कि महाराज असि तुहाडे सिख नहीं, तुसी साडे गुरु नहीं। ए हुण किवें लिख दईए, सिंघां दा भी हौसला थोड़ी पैंदा सी गल लिखण नूं। कहिंदे किवें लिख दईए एडी वड्डी गल कि तुसी साडे गुरु नहीं, असी तुहाडे सिख नहीं।
चित सोचन को सोचत सारे।
एदां सारे अपने चितां विच सोचां सोचदे हन।
कुछ न सके कर दुबदा तारे।
कुछ नहीं कर सक रहे, सब दे मन दे विच दुबदा धारण कीती हुई है।
गए वकील सबन सन कयो।
हुण जेड़े वकील सन ओ सारे कहण लगे
सतगुर रण को हट तर रहे हो।
सतगुरु जी ने रण दा हट कीता होया है।
तौ बात इक बिद बन आवे।
ओ जेड़े वकील सन ओ उठ के उथो चले गए, बाहर गए पहाड़ी राज कोल, जेड़े सूबेदार सन उन्हां कोल जाके कहंदे जी गुरु ने तां जंग दा ही हठ कीता होया, गुरु जी नहीं मन रहे साडी गल नूं। पर कहंदे हां एक गल बड़ी वधिया हो गई। वकील इस गल्लों बड़े खुश होए ने, इथों पता लगदा वी किड्डे कपटी ने। कहंदे जी एक काम बड़ा वधिया हो गया, एक गल बड़ी वधिया हो गई है।
माता को हम पुन समझावे।
कहंदे असी माता जी नूं जाके समझाया सी, माता नूं जाके मिले सी, हुण दोबारा फिर उन्हां नूं जाके मिलांगे।
बिनती करे गिरीशन दिशते।
उन्हां पहाड़ी राजियां वल्लों असी बेनती कीती।
देह भरोसा बिद जिस किसते।
असी भरोसा भी दिता माता जी नूं, हर पक्ष तों उन्हां नूं संतुष्टि दिती, दोबारा फिर भी जाके उन्हां नूं मिल के उन्हां नूं भरोसा देवांगे।
सो अपने सुत को समझावे।
और माता अपने पुत्र नूं समझावेगी।
क्यों क्यों कर निकसन मनवावे।
जिवें किवें करके माता अपने पुत्र नूं निकलन वास्ते आनंदपुर साहिब तों तैयार कर लवेगी।
जे जननी को कयो न माने।
जे माता दा कहा गुरु जी ने ना मन्या, माता दा कहना गुरु ने ना मन्या,
तो इम होए बात हम जाने।
ते कहंदे फिर आ गल होवेगी जो सानू उथों नजर आया, उथे जाके जो असी वेखिया ਉਹ ਫਿਰ ਇਸ ਤਰ੍ਹਾਂ ਹੋਵੇਗਾ,
ਪੋਤਰੇ ਆਦਿਕ ਗੁਰ ਪਰਿਵਾਰ,
ਜਿਹੜੇ ਮਾਤਾ ਗੁਜਰੀ ਦੇ ਪੋਤਰੇ ਨੇ ਜਾਂ ਗੁਰੂ ਜੀ ਦਾ ਜਿਹੜਾ ਪਰਿਵਾਰ ਹੈ,
ਨਿਕਰੇ ਵਹਿਰ ਬਿਨਾ ਅਨੁਸਾਰ,
ਗੁਰੂ ਦੀ ਆਗਿਆ ਤੋਂ ਬਿਨਾਂ ਹੀ ਆਨੰਦਪੁਰ ਸਾਹਿਬ ਛੱਡ ਕੇ ਤੁਰ ਜਾਣਗੇ। ਉਹਨਾਂ ਨੇ ਵੀ ਕਹਿ ਦਿੱਤਾ ਅਸੀਂ ਚਲੇ ਜਾਣਾ। ਹੁਣ ਦੂਤ ਸਮਝ ਰਹੇ ਨੇ ਕਿ ਗੁਰੂ ਘਰ ਵਿਚ ਪਾੜਾ ਪੈ ਗਿਆ, ਕਹਿੰਦੇ ਜੀ ਫਾਟਕ ਪੈ ਗਈ ਆ, ਉਹਨਾਂ ਵਿਚ ਫੁੱਟ ਪੈ ਗਈ ਸਿੰਘਾਂ ਵਿਚ ਤੇ ਗੁਰੂ ਵਿਚ। ਗੁਰੂ ਜੀ ਨੇ ਕਹਿ ਦਿੱਤਾ ਚਲੇ ਜਾਓ, ਕਹਿੰਦੇ ਅਸੀਂ ਚੱਲੇ ਆ। ਕਹਿੰਦੇ ਆਹ ਵੀ ਗੱਲ ਵਧੀਆ ਹੋ ਗਈ ਹੈ ਕਿ ਜੇ ਗੁਰੂ ਜੀ ਨੇ ਸਾਡੀ ਗੱਲ ਨਾ ਵੀ ਮੰਨੀ ਤੇ ਉਹਨਾਂ ਦਾ ਜਿਹੜਾ ਪਰਿਵਾਰ ਹੈ, ਉਹਨਾਂ ਦੇ ਜਿਹੜੇ ਬੱਚੇ ਨੇ, ਉਹਨਾਂ ਨੇ ਉਹਨਾਂ ਨੂੰ ਛੱਡ ਕੇ ਚੱਲਿਆ ਜਾਣਾ।
ਇਸ ਬਿਦ ਭੇਦ ਭਰੇ ਗੁਰ ਘਰ ਮੈਂ,
ਗੁਰੂ ਘਰ ਦੇ ਵਿਚ ਭੇਦ ਪੈ ਜਾਏਗਾ, ਉਹਨਾਂ ਵਿਚ ਫਰਕ ਪੈ ਜਾਏਗਾ, ਫੁੱਟ ਪੈ ਜਾਏਗੀ।
ਹੋਏ ਇਕਾਕੀ ਸਮਝੇ ਉਰ ਮੈਂ,
ਔਰ ਫਿਰ ਜਦੋਂ ਕੱਲੇ ਰਹਿ ਜਾਣਗੇ ਗੁਰੂ ਜੀ, ਫਿਰ ਉਹਨਾਂ ਨੂੰ ਸਮਝ ਆਵੇਗੀ ਇਹ ਸਾਰੀ ਗੱਲ।
ਔਰ ਆਪ ਵੀ ਨਿਕਲਣ ਕਰੇ,
ਆਖਿਰਕਾਰ ਫਿਰ ਉਹਨਾਂ ਨੂੰ ਆਪ ਵੀ ਨਿਕਲਣਾ ਪਏਗਾ, ਆਪ ਵੀ ਜਾਣਾ ਪਵੇਗਾ।
ਠਹਿਰੇ ਨਹੀਂ ਜੰਗ ਪਰ ਹਰੇ,
ਉਹਨਾਂ ਨੂੰ ਵੀ ਫਿਰ ਉਹ ਵੀ ਠਹਿਰਨਗੇ ਨਹੀਂ ਜੰਗ, ਉਹਨਾਂ ਨੇ ਵੀ ਤਿਆਗ ਦੇਣਾ, ਉਹਨਾਂ ਨੂੰ ਵੀ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪਵੇਗਾ। ਜਦੋਂ ਉਹਨਾਂ ਦੇ ਬੱਚੇ ਪਰਿਵਾਰ ਤੇ ਸਿੰਘ ਜਾਣਗੇ, ਫਿਰ ਉਹ ਵੀ ਚਲੇ ਜਾਣਗੇ।
ਭੀਮ ਚੰਦ ਖਵਾਜਾ ਮਰ ਦੂਦ,
ਗੱਲਾਂ ਜਦੋਂ ਦੂਤਾਂ ਨੇ ਆ ਕੇ ਦੱਸੀਆਂ, ਰਾਜੇ ਭੀਮ ਚੰਦ ਨੇ ਤੇ ਖਵਾਜਾ ਮਰਦੂਦ ਜਿਹੜਾ ਸੀ,
ਕਯੋ ਵਕੀਲਨ ਜੋ ਮੌਜੂਦ,
ਉਹਨਾਂ ਜਿਹੜੇ ਵਕੀਲ ਉਸ ਵੇਲੇ ਮੌਜੂਦ ਸਨ, ਉਹਨਾਂ ਦੀਆਂ ਜਦੋਂ ਗੱਲਾਂ ਕਹੀਆਂ ਹੋਈਆਂ ਇਹਨਾਂ ਨੇ ਸੁਣੀਆਂ।
ਇਹ ਨੀਤੀ ਤੁਮ ਨੀਤੀ ਵਿਚਾਰੀ,
ਕਹਿੰਦੇ ਵਕੀਲੋ ਵਾਹ ਬੜੇ ਕਮਾਲ ਦਾ ਕੰਮ ਕਰਕੇ ਆਏ ਹੋ, ਇਹ ਤਾਂ ਤੁਸੀਂ ਬੜੀ ਵਧੀਆ ਨੀਤੀ ਵਿਚਾਰ ਕੇ ਆਏ ਹੋ।
ਕਰੋ ਯਤਨ ਇਸ ਕੋ ਮਤ ਪਾਰੀ,
ਕਹਿੰਦਾ ਇਸੇ ਮਤ ਦੇ ਵਾਸਤੇ ਯਤਨ ਕਰੋ, ਇਸੇ ਤਰ੍ਹਾਂ ਕਰੋ, ਬਸ ਤੁਸੀਂ ਮਾਤਾ ਨੂੰ ਜਾ ਕੇ ਮਿਲਣਾ। ਹੁਣ ਗੁਰੂ ਜੀ ਨੂੰ ਘੱਟ ਮਿਲੋ, ਮਾਤਾ ਨੂੰ ਜਾ ਕੇ ਬਾਰ ਬਾਰ ਮਿਲ ਕੇ ਬੇਨਤੀਆਂ ਕਰੋ।
ਕਹਿ ਲੂਰੀ ਕਹਿ ਲਿਓ ਮਮ ਨਾਮੂ,
ਕਹਿ ਲੂਰਪਤੀ ਭੀਮ ਚੰਦ ਕਹਿੰਦਾ ਮੇਰਾ ਨਾਂ ਜ਼ਰੂਰ ਲਿਓ ਮਾਤਾ ਨੂੰ, ਮਾਤਾ ਮੈਨੂੰ ਚੰਗੀ ਤਰ੍ਹਾਂ ਜਾਣਦੀ ਹੈ, ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਵੀ ਹੋਇਆ।
ਕਰੋ ਮਾਤ ਕੇ ਚਰਨ ਪ੍ਰਣਾਮ,
ਔਰ ਮੇਰੇ ਵੱਲੋਂ ਮਾਤਾ ਜੀ ਦੇ ਚਰਨਾਂ ਤੇ ਪ੍ਰਣਾਮ ਕਰਿਓ ਜੇ ਕਿ ਰਾਜੇ ਭੀਮ ਚੰਦ ਨੇ ਮਾਤਾ ਜੀ ਤੁਹਾਨੂੰ ਮੱਥਾ ਟੇਕਿਆ ਹੈ।
ਜਿਮ ਹਮ ਧਰਮ ਕਰੇ ਕਹਿ ਦੀਜੈ,
ਜਿਵੇਂ ਅਸੀਂ ਧਰਮ ਕਰੀਏ ਜੋ ਕਹਿਣਗੇ ਅਸੀਂ ਉਸੇ ਤਰ੍ਹਾਂ ਆਪਣਾ ਧਰਮ ਇਮਾਨ ਦੀ ਕਸਮ ਖਾਵਾਂਗੇ।
ਇੱਕ ਵਾਰ ਪੁਰ ਤਿਆਗਨ ਕੀ ਜੈ,
ਇੱਕ ਵਾਰ ਉਹ ਨਗਰ ਛੱਡ ਕੇ ਚਲੇ ਜਾਣ।
ਧਨ ਆਦਿਕ ਸਮੱਗਰੀ ਪਾਰੀ,
ਉਹਨਾਂ ਦਾ ਜਿੰਨਾ ਵੀ ਸਾਜੋ ਸਮਾਨ ਹੈ ਅੰਦਰ, ਧਨ ਸਮੱਗਰੀ ਵਸਤੂਆਂ ਪਦਾਰਥ ਜੋ ਕੁਝ ਵੀ ਹੈ,
ਲੀਜੇ ਆਪਣੀ ਸਰਬ ਸੰਭਾਰੀ,
ਉਹ ਆਪਣਾ ਸਾਰਾ ਸਮਾਜ ਸਾਰਾ ਸਮਾਨ ਸੰਭਾਲ ਕੇ ਉੱਥੋਂ ਨਿਕਲ ਕੇ ਜਾ ਸਕਦੇ ਨੇ।
ਮੈਂ ਹੋਏ ਚਲੋ ਸੰਗ ਤੁਮਾਰੇ,
ਔਰ ਮੈਂ ਉਹਨਾਂ ਦੇ ਅਧੀਨ ਹੋ ਕੇ ਉਹਨਾਂ ਦੇ ਨਾਲ ਚੱਲਾਂਗਾ।
ਦਿਓ ਲੰਘਾਏ ਬ੍ਰਿੰਦ ਦਲ ਸਾਰੇ,
ਭੀਮ ਚੰਦ ਕਹਿੰਦਾ ਮੈਂ ਆਪ ਨਾਲ ਜਾ ਕੇ ਉਹਨਾਂ ਦਾ ਸਾਰਾ ਡੇਰਾ ਸਾਰੇ ਦਲ ਚੋਂ ਕੱਢ ਕੇ ਬਾਹਰ ਆਵਾਂਗਾ।
ਉਨ ਗਮਨੋ ਚਿਤ ਚਾਹਤ ਜਹਾਂ,
ਫਿਰ ਉਹਨਾਂ ਦੀ ਜਿੱਥੇ ਵੀ ਜਾਣ ਦੀ ਇੱਛਾ ਹੋਵੇ ਉਹ ਜਾ ਸਕਦੇ ਨੇ।
ਲਸ਼ਕਰ ਪਰੇ ਮੋਹ ਦੁਖ ਮਾਂ,
ਔਰ ਇਹ ਜਿਹੜਾ ਲਸ਼ਕਰ ਆ ਇੱਥੇ ਬੜਾ ਵੱਡਾ ਭਾਰੀ ਦੁਖੀ ਹੋ ਰਿਹਾ, ਸ਼ਾਹੀ ਲਸ਼ਕਰ ਜਿਹੜਾ ਹੈ।
ਦੇਸ਼ ਗਿਰਨ ਕੋ ਪਯੋ ਬਿਨਾਸ਼ੀ,
ਆ ਜਿਹੜਾ ਲਸ਼ਕਰ ਹੈ ਤੁਰਕਾਂ ਦਾ ਇੱਥੇ ਆਇਆ ਹੋਇਆ, ਇਹਨਾਂ ਨੇ ਮੇਰੇ ਸਾਰੇ ਪਹਾੜੀ ਰਿਆਸਤਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ।
ਉਜਰੀ ਪਰਜਾ ਕਹਾਂ ਕ੍ਰਿਖ ਰਾਸੀ,
ਮੇਰੀ ਪਰਜਾ ਸਾਰੀ ਉਜੜ ਗਈ ਹੈ, ਖੇਤੀਆਂ ਉਜੜ ਗਈਆਂ ਨੇ, ਫਸਲਾਂ ਤਬਾਹ ਹੋ ਗਈਆਂ ਨੇ।
ਯਾ ਤੋ ਚਾਹੋ ਜੋ ਮਿਟੇ ਬਖੇਰਾ,
ਕਰਕੇ ਮੈਂ ਚਾਹੁੰਦਾ ਵੀ ਇਹ ਬਖੇੜਾ ਮਿਟ ਜਾਵੇ, ਇਹ ਰੋਜ਼ ਦੀ ਲੜਾਈ ਖਤਮ ਹੋ ਜਾਵੇ।
ਮਾਨੋ ਬਿਨੇ ਸਹਿਤ ਬਚ ਮੇਰਾ,
ਮੇਰੇ ਵੱਲੋਂ ਇਹ ਵਕੀਲੋ ਗੁਰੂ ਮਾਤਾ ਨੂੰ ਜਾ ਕੇ ਜ਼ਰੂਰ ਕਹਿਣਾ ਕਿ ਸਾਡੀ ਇਹ ਬੇਨਤੀ ਮਾਤਾ ਜੀ ਜ਼ਰੂਰ ਮੰਨ ਲੈਣ।
ਉਤ ਹਜ਼ਰਤ ਬੋ ਲਿਖੇ ਪਠਾਏ,
ਉਧਰ ਹਜ਼ਰਤ ਬਾਦਸ਼ਾਹ ਔਰੰਗਜ਼ੇਬ ਨੇ ਵੀ ਲਿਖ ਕੇ ਭੇਜ ਦਿੱਤਾ ਹੈ।
ਹਿਤ ਕਰ ਮਿਲਵੇ ਹੇਤ ਬੁਲਾਏ,
ਗੁਰੂ ਜੀ ਨੂੰ ਬੜੇ ਹਿੱਤ ਨਾਲ ਆਪਣੇ ਨਾਲ ਮਿਲਣ ਵਾਸਤੇ ਆਪਣੇ ਕੋਲ ਬੁਲਾ ਰਿਹਾ।
ਆਦਿਕ ਦੂਤਨ ਸਨ ਕਹਿ ਕਹਿ,
ਇਹਦਾ ਭੀਮ ਚੰਦ ਨੇ ਆਪਣੇ ਦੂਤਾਂ ਨੂੰ ਇਹ ਸਾਰੀਆਂ ਗੱਲਾਂ ਕਹੀਆਂ ਹਨ।
ਪਠੇ ਮਾਤ ਟਿਗ ਨਿਕਸੇ ਚਹਿ ਕਹਿ,
ਔਰ ਮਾਤਾ ਜੀ ਦੇ ਕੋਲ ਜਾਣ ਵਾਸਤੇ ਫਿਰ ਇਹ ਤਿਆਰ ਹੋਏ ਨੇ ਕਹਿਣ ਵਾਸਤੇ।
ਪ੍ਰਥਮ ਸਕਲ ਈ ਗੁਰ ਟਿਗ ਆਏ,
ਹੁਣ ਦੂਤ ਸਿੱਧੇ ਤਾਂ ਨਹੀਂ ਸੀ ਜਾ ਸਕਦੇ ਨਾ ਮਾਤਾ ਕੋਲ, ਪਹਿਲਾਂ ਗੁਰੂ ਸਾਹਿਬ ਕੋਲ ਆਏ, ਪਹਿਲਾਂ ਮਹਾਰਾਜ ਜੀ ਕੋਲ ਆਏ ਹਨ ਸਾਰੇ ਇਕੱਠੇ ਹੋ ਕੇ,
ਹੱਥ ਜੋੜ ਤਰ ਸੀਸ ਨਿਵਾਏ,
ਹੱਥ ਜੋੜ ਕੇ ਮਹਾਰਾਜ ਗੁਰੂ ਕਲਗੀਧਰ ਨੂੰ ਮੱਥਾ ਟੇਕਿਆ ਇਹਨਾਂ ਦੂਤਾਂ ਨੇ,
ਬੈਠ ਗਏ ਬਿਰ ਤਾਂਤ ਬਖਾਨਾ,
ਸਮਾਂ ਮਹਾਰਾਜ ਜੀ ਕੋਲ ਬੈਠੇ ਤੇ ਆਪਣੇ ਆਉਣ ਦਾ ਸਾਰਾ ਬਿਰਤਾਂਤ ਦੱਸਿਆ ਹੈ,
ਸ੍ਰੀ ਸਤਿਗੁਰੂ ਸੁਜਾਨ ਮਾਨਾ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿੰਦੇ, ਸਤਿਗੁਰੂ ਜੀ ਤੁਸੀਂ ਬੜੇ ਸੁਜਾਨ ਹੋ, ਸਿਆਣੇ ਤੇ ਸਮਝਵਾਨ ਹੋ,
ਉਮਰਾਵਨ ਅਰ ਗਿਰਪਤ ਸਾਰੇ,
ਜਿੰਨੇ ਬਾਹਰ ਮੁਸਲਮਾਨ ਉਮਰਾਵ ਨੇ ਤੇ ਜਿੰਨੇ ਪਹਾੜੀ ਰਾਜੇ ਹਨ,
ਸਭ ਇੱਕ ਥਲ ਮਿਲ ਇੱਕ ਮਤ ਧਾਰੇ,
ਸਾਰਿਆਂ ਨੇ ਇੱਕ ਜਗ੍ਹਾ ਤੇ ਇਕੱਠਿਆਂ ਹੋ ਕੇ ਇੱਕ ਮਤ ਧਾਰਨ ਕੀਤੀ ਹੈ। ਇਹ ਨੀ ਵੀ ਕਿਸੇ ਕੱਲੇ ਦੁਕੱਲੇ ਦੀ ਹੈ, ਸਾਰਿਆਂ ਦਾ ਇੱਕੋ ਮਤ ਹੈ, ਸਾਰਿਆਂ ਦੀ ਇੱਕੋ ਵਿਚਾਰ ਹੈ।
ਹਜ਼ਰਤ ਲਿਖਤਾ ਕੀਦ ਪਠਾਈ,
ਆ ਵੇਖੋ ਔਰੰਗਜ਼ੇਬ ਬਾਦਸ਼ਾਹ ਨੇ ਵੀ ਲਿਖ ਕੇ ਤਾਗੀਦ ਭੇਜੀ ਹੈ, ਬਕਾਇਦਾ ਸਾਰੀ ਫੌਜ ਨੂੰ ਉਹਨੇ ਤਾਗੀਦ ਕੀਤੀ ਹੈ ਕਿ ਕਿਸੇ ਨੇ ਗੁਰੂ ਜੀ ਤੇ ਹਮਲਾ ਨਹੀਂ ਕਰਨਾ ਜਦੋਂ ਆਨੰਦਪੁਰ ਸਾਹਿਬ ਛੱਡ ਕੇ ਜਾਣਗੇ।
ਬੋਲਨ ਆਪ ਸਾਥ ਲਲਚਾਈ,
ਇੱਥੋਂ ਤੱਕ ਕਿ ਬਾਦਸ਼ਾਹ ਤਾਂ ਤੁਹਾਡੇ ਨਾਲ ਗੁਫ਼ਤਗੂ ਕਰਨਾ ਚਾਹੁੰਦਾ, ਉਹ ਤਾਂ ਤੁਹਾਨੂੰ ਆਪਣੇ ਸਾਹਮਣੇ ਬਿਠਾ ਕੇ ਤੁਹਾਡੇ ਨਾਲ ਖੁਦਾ ਦੇ ਘਰ ਦੀਆਂ ਗੱਲਾਂ ਕਰਨਾ ਚਾਹੁੰਦਾ ਹੈ।
ਬਿਬਦ ਬਿਦਨ ਕੇ ਗੁਣ ਸੁਣ ਥਾਰੇ,
ਤੇ ਬਾਦਸ਼ਾਹ ਨੇ ਤੁਹਾਡੇ ਬੜੇ ਗੁਣ ਸੁਣੇ ਨੇ ਗੁਰੂ ਜੀ, ਤੁਹਾਡੀ ਬੜੀ ਮਹਿਮਾ ਬਾਦਸ਼ਾਹ ਔਰੰਗਜ਼ੇਬ ਨੇ ਸੁਣੀ ਹੈ।
ਆਵੇ ਆਪ ਕਿਲੇ ਹਕਾਰੇ,
ਉਹ ਕਹਿੰਦਾ ਕਿ ਸਤਿਗੁਰੂ ਜੀ ਆਪ ਆ ਜਾਣ, ਬੇਨਤੀ ਕਿਆ ਕਰਦਾ ਕਿ ਗੁਰੂ ਸਾਹਿਬ ਜੀ ਆਪ ਆ ਜਾਣ, ਉਹਨੇ ਤਾਂ ਆਪ ਆ ਤੁਹਾਨੂੰ ਬੁਲਾਉਣ ਵਾਸਤੇ ਆਪਣੇ ਵਜ਼ੀਰ ਭੇਜੇ ਹਨ।
ਸ਼ਾਹ ਆਪ ਜੇ ਚਾਹਤ ਐਸੇ,
ਹੁਣ ਗੁਰੂ ਜੀ ਇਹ ਵੇਖ ਲੋ ਕਿ ਜੇ ਬਾਦਸ਼ਾਹ ਆਪ ਤੁਹਾਨੂੰ ਮਿਲਣਾ ਚਾਹੁੰਦਾ ਹੈ, ਉਹ ਆਪ ਤੁਹਾਡਾ ਇੰਨਾ ਸਤਿਕਾਰ ਕਰ ਰਿਹਾ ਹੈ,
ਵਿਪਰੇ ਅਪਰ ਕਰੇ ਪੋ ਕੈਸੇ,
ਦੱਸੋ ਹੋਰ ਕਿਹਦੀ ਇੰਨੀ ਮਜਾਲ ਹੈ, ਕਿਹਦੀ ਇੰਨੀ ਤਾਕਤ ਹੈ ਵੀ ਤੁਹਾਡੇ ਉਲਟ ਹੋ ਜਾਏ। ਜੇ ਬਾਦਸ਼ਾਹ ਤੁਹਾਡੇ ਨਾਲ ਮਿਲਣਾ ਚਾਹੁੰਦਾ ਤੇ ਫਿਰ ਕਿਹਦੇ ਚ ਇੰਨੀ ਤਾਕਤ ਹੈ ਕਿ ਤੁਹਾਡੇ ਖਿਲਾਫ਼ ਕੋਈ ਬਗਾਵਤ ਕਰੇ।
ਤਜੋ ਜੰਗ ਕੀ ਬਾਤ ਨਨੀਕੀ,
ਇਸ ਕਰਕੇ ਗੁਰੂ ਜੀ ਇਹ ਜਿਹੜੀ ਜੰਗ ਦੀ ਗੱਲ ਹੈ ਨਾ, ਇਹ ਛੱਡ ਦਿਓ, ਇਹ ਚੰਗੀ ਨਹੀਂ ਹੈ, ਇਹ ਭਲੀ ਨਹੀਂ ਹੈ।
ਜਿਸ ਮੈਂ ਮ੍ਰਿਤਯੂ ਹੋਏ ਸਭ ਹੀ ਕੀ,
ਇਹ ਗੱਲ ਕਰਨ ਦੇ ਵਿੱਚ ਤਾਂ ਸਾਰਿਆਂ ਦੀ ਮੌਤ ਹੁੰਦੀ ਹੈ, ਜੇ ਤੁਸੀਂ ਗੱਲ ਮੰਨ ਲਓ ਤਾਂ ਭਲਾ, ਤੇ ਜੇ ਕਿਤੇ ਪਹਾੜੀ ਰਾਜੇ ਤੁਹਾਡੇ ਤੇ ਹਮਲਾ ਕਰਦੇ ਨੇ ਦੁਬਾਰਾ, ਜਾਂ ਇਹ ਤੁਰਕ ਹਮਲਾ ਕਰਦੇ ਨੇ, ਤੇ ਇਹਨਾਂ ਦੀ ਵੀ ਜਾਨ ਨੂੰ ਵਕਤ ਪੈ ਜਾਣਾ, ਬਾਦਸ਼ਾਹ ਨੂੰ ਇਹਨਾਂ ਨੂੰ ਵੀ ਜਵਾਬ ਦੇਣਾ ਪੈਣਾ।
ਇੱਕ ਬਾਰ ਤਜ ਦੁਰਗ ਸਿਧਾਰੋ,
ਕਰਕੇ ਗੁਰੂ ਜੀ ਤੁਸੀਂ ਸਾਡੀ ਗੱਲ ਮੰਨੋ ਤੇ ਇੱਕ ਵਾਰ ਇਹ ਕਿਲਾ ਛੱਡ ਕੇ ਚਲੇ ਜਾਓ।
ਹੁਣ ਜੇ ਇੱਛਾ ਤਾਂ ਬਿਹਾਰੋ,
ਫਿਰ ਤੁਸੀਂ ਜਿੱਥੇ ਚਾਹੇ ਮਰਜ਼ੀ ਵਿਚਰੋ, ਜਿੱਥੇ ਚਾਹੇ ਮਰਜ਼ੀ ਰਹੋ, ਦੁਬਾਰਾ ਭਾਵੇਂ ਫੇਰ ਆ ਜਾਓ ਇੱਥੇ ਹੀ। ਇਹ ਆਨੰਦਪੁਰ ਸਾਹਿਬ ਤਾਂ ਨੀ ਕਿਤੇ ਚੱਲਿਆ, ਇਹ ਤਾਂ ਫਿਰ ਤੁਹਾਡਾ ਹੀ ਰਹਿਣਾ ਹੈ।
ਕਹੀ ਨਾ ਤਿਨ ਕੀ ਸਤਿਗੁਰ ਮਾਨੀ,
ਇਹਨਾਂ ਦੂਤਾਂ ਨੇ ਬਹੁਤ ਕਿਹਾ ਪਰ ਕਲਗੀਧਰ ਪਾਤਸ਼ਾਹ ਨੇ ਇਹਨਾਂ ਦੀ ਇੱਕ ਨੀ ਕਈ ਮੰਨੀ, ਕਹਿੰਦੇ ਅਸੀਂ ਨੀ ਮੰਨਦੇ। ਮਹਾਰਾਜ ਜੀ ਪੂਰਨੇ ਪਾ ਕੇ ਆਪਣੇ ਖਾਲਸੇ ਨੂੰ ਸਮਝਾ ਰਹੇ ਨੇ, ਖਾਲਸਾ ਜੀ ਇਹਨਾਂ ਦੀ ਗੱਲ ਮੰਨਣ ਯੋਗ ਹੈ ਹੀ ਨਹੀਂ, ਇਹਨਾਂ ਤੇ ਕਦੇ ਯਕੀਨ ਨਹੀਂ ਕਰਨਾ। ਇਹ ਭਾਵੇਂ ਰੱਬ ਵੀ ਬਣ ਕੇ ਆ ਜਾਣ ਨਾ, ਖੁਦ ਰੱਬ ਬਣ ਕੇ ਆ ਜਾਣ ਵੀ ਮੈਂ ਰੱਬ ਆ ਮੇਰਾ ਕਿਹਾ ਮੰਨ ਲਓ, ਤਾਂ ਵੀ ਇਹਨਾਂ ਦਾ ਆਖਾ ਨਹੀਂ ਮੰਨਣਾ, ਇਹਨਾਂ ਦਾ ਕਹਿਣਾ ਨਹੀਂ ਮੰਨਣਾ, ਭਾਵ ਇਹਨਾਂ ਤੇ ਯਕੀਨ ਕਰਨ ਦੇ ਲਾਇਕ ਨਹੀਂ ਹਨ। ਮਲੇਛ ਨੇ ਨਾ, ਮਲੇਛ ਬਿਰਤੀ ਹੈ, ਜਿਹੜਾ ਬੰਦਾ ਕਸਮ ਦਾ ਸਹਾਰਾ ਲੈ ਕੇ ਆਪਣੀ ਗੱਲ ਮਨਾਉਣਾ ਚਾਹੁੰਦਾ, ਇਹਦਾ ਮਤਲਬ ਹੈ ਜ਼ਰੂਰ ਦਾਲ ਵਿੱਚ ਕਿਤੇ ਕਾਲਾ ਹੈ ਉਹਦੇ। ਉਹ ਕਸਮ ਲੈ ਕੇ ਆਪਣਾ ਸੱਚ ਕਹਿ ਰਿਹਾ ਵੀ ਮੈਂ ਬੋਲ ਰਿਹਾ ਤੇ ਆਪਣੇ ਸੱਚ ਨੂੰ ਸਹਾਰਾ ਦੇ ਰਿਹਾ ਕਸਮ ਦਾ, ਇਹਦਾ ਮਤਲਬ ਹੈ ਰੱਜ ਕੇ ਝੂਠਾ ਵਿਅਕਤੀ ਹੈ, ਤਾਂ ਹੀ ਕਸਮ ਦਾ ਸਹਾਰਾ ਲੈ ਕੇ ਬੋਲ ਰਿਹਾ। ਕਈ ਬੰਦਿਆਂ ਨੂੰ ਤੁਸੀਂ ਅਕਸਰ ਵੇਖਿਆ ਹੋਣਾ, ਸੁਣਿਆ ਹੋਣਾ, ਮਿੰਟ ਮਿੰਟ ਬਾਅਦ ਕਸਮ ਖਾ ਕੇ ਕਹਿੰਦੇ ਜੀ ਕਸਮ ਹੈ ਮੈਨੂੰ, ਮੈਂ ਇਹ ਗੱਲ ਝੂਠ ਨਹੀਂ ਕਹਿੰਦਾ। ਆ ਦੁਕਾਨਦਾਰ ਦੁਕਾਨਾਂ ਤੇ ਬੈਠੇ ਹੀ ਕਸਮਾਂ ਖਾਈ ਜਾਂਦੇ ਨੇ ਜੀ, ਸਾਨੂੰ ਆਪਣੀ ਆ ਗੱਦੀ ਦੀ ਕਸਮ ਹੈ ਜੇ ਅਸੀਂ ਝੂਠ ਬੋਲੀਏ, ਇੰਨੇ ਦੀ ਚੀਜ਼ ਖਰੀਦੀ ਆ। ਆਹ ਵੇਖੋ ਜੀ ਸਾਹਮਣੇ ਲਾਈਟ ਮੱਥੇ ਲੱਗਦੀ ਹੈ, ਉਹ ਤਾਂ ਲੱਗਣੀ ਹੈ ਸਾਹਮਣੇ, ਉਹ ਕਿਹੜਾ ਕਿਤੇ ਪਾਸੇ ਬਲਬ ਥੋੜੀ ਜਗਾ ਦੇਣਾ, ਉਹ ਤਾਂ ਸਾਹਮਣੇ ਹੀ ਹੋਣਾ। ਉਹ ਤਾਂ ਤੂੰ ਵੇਖਣਾ ਵੀ ਤੂੰ ਝੂਠ ਬੋਲਦਾ ਕਿ ਸੱਚ ਬੋਲਦਾ, ਯਾਨੀ ਕਿ ਤੇਰਾ ਕਿੰਨਾ ਕੁ ਕਿਰਦਾਰ ਹੈ, ਉਸ ਬੰਦੇ ਦਾ ਕਿੰਨਾ ਕੁ ਕਰੈਕਟਰ ਹੋਵੇਗਾ ਉੱਚਾ, ਜਿਹਨੂੰ ਆਪਣੀ ਗੱਲ ਮਨਾਉਣ ਵਾਸਤੇ ਕਿਸੇ ਕਸਮ ਦਾ ਸਹਾਰਾ ਲੈਣਾ ਪੈਂਦਾ। ਉਹਨੂੰ ਕਹਿਣਾ ਪੈਂਦਾ ਜੀ ਲਾਈਟ ਮੱਥੇ ਲੱਗਦੀ ਹੈ ਮੇਰੇ, ਅੱਜ ਮੈਂ ਗੱਦੀ ਤੇ ਬੈਠਾ, ਮੈਨੂੰ ਆਪਣੀ ਰੋਜੀ ਰੋਟੀ ਦੀ ਕਸਮ ਹੈ ਜੀ। ਉਹ ਕਿੰਨਾ ਕੁ ਉਹਦਾ ਕਿਰਦਾਰ ਹੋਵੇਗਾ? ਕਰੈਕਟਰ ਇਤਨਾ ਉੱਚਾ ਹੋਣਾ ਚਾਹੀਦਾ, ਇਤਨਾ ਸੁੱਚਾ ਹੋਣਾ ਚਾਹੀਦਾ ਕਿ ਜੋ ਸੱਚ ਬੋਲੇ ਤੇ ਦੁਨੀਆਂ ਦੇ ਲੋਕ ਉਹਦੇ ਸੱਚ ਬੋਲਣ ਤੇ ਕਸਮ ਖਾ ਕੇ ਆਖਣ, ਇਹ ਬੰਦਾ ਕਦੇ ਝੂਠ ਨਹੀਂ ਬੋਲ ਸਕਦਾ। ਇੱਦਾਂ ਦਾ ਕਰੈਕਟਰ ਹੋਣਾ ਚਾਹੀਦਾ ਸਿੱਖ ਦਾ ਕਿ ਲੋਕ ਕਸਮਾਂ ਖਾਣ, ਇਹ ਬੰਦਾ ਕਦੇ ਝੂਠ ਨਹੀਂ ਬੋਲ ਸਕਦਾ। ਸਾਨੂੰ ਆਪਣਾ ਸੱਚ ਕਹਿਣ ਵਾਸਤੇ ਕਸਮ ਦਾ ਸਹਾਰਾ ਨਾ ਲੈਣਾ ਪਵੇ। ਤੋ ਮਹਾਰਾਜ ਜੀ ਜਾਣਦੇ ਸਨ ਵੀ ਇਹਨਾਂ ਦੀਆਂ ਝੂਠੀਆਂ ਕਸਮਾਂ, ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਇਹਨਾਂ ਦੂਤਾਂ ਦੀਆਂ ਸਾਰੀਆਂ ਗੱਲਾਂ ਨੂੰ। ਮਹਾਰਾਜ ਜੀ ਕਹਿੰਦੇ ਅਸੀਂ ਨਹੀਂ ਮੰਨਦੇ।
ਤੁਮ ਸਭ ਝੂਠ ਕਹਿ ਤੋ ਬਾਣੀ,
ਤੁਸੀਂ ਸਭ ਝੂਠ ਕਹਿ ਰਹੇ ਹੋ। ਅਸੀਂ ਜਾਣਦੇ ਹਾਂ ਕਿ ਅਸੀਂ ਇੱਥੋਂ ਨਿਕਲਣਾ ਤੇ ਤੁਸੀਂ ਹਮਲਾ ਕਰ ਦੇਣਾ, ਅਸੀਂ ਇਹ ਜਾਣਦੇ ਹਾਂ।
ਜੋ ਨਿਤ ਪੂਜਾ ਕਰੇ ਪਖਾਨ,
ਮਹਾਰਾਜ ਜੀ ਕਹਿੰਦੇ ਤੁਸੀਂ ਉਹੀ ਹੋ ਨਾ ਜਿਹੜੇ ਰੋਜ਼ ਪੱਥਰਾਂ ਦੀ ਪੂਜਾ ਕਰਦੇ ਹੋ, ਪੱਥਰਾਂ ਨੂੰ ਪੂਜਦੇ ਹੋ।
ਤਿੰਨ ਕੀ ਬੁੱਧ ਪਖਾਨ ਸਮਾਨ,
ਜਿਹੜੇ ਪੱਥਰਾਂ ਨੂੰ ਪੂਜਦੇ ਨੇ ਨਾ, ਪੱਥਰਾਂ ਨੂੰ ਪੂਜ ਕੇ ਉਹਨਾਂ ਦੀ ਬੁੱਧੀ ਵੀ ਪੱਥਰਾਂ ਵਰਗੀ ਹੋ ਜਾਂਦੀ ਹੈ, ਉਹ ਵੀ ਪੱਥਰਾਂ ਦੇ ਸਮਾਨ ਹੀ ਹੋ ਜਾਂਦੇ ਹਨ।
ਅਰ ਅਵ ਰੰਗ ਕੋ ਕਹਾਂ ਵਿਸਾਸੂ,
ਫਿਰ ਤੁਸੀਂ ਔਰੰਗਜ਼ੇਬ ਦੀ ਸਾਨੂੰ ਕਹਿੰਦੇ ਹੋ ਵੀ ਔਰੰਗਜ਼ੇਬ ਨੇ ਕਸਮ ਖਾਧੀ ਹੈ ਜੀ, ਵੀ ਔਰੰਗਜ਼ੇਬ ਖੁਦਾ ਦਾ ਅਵਤਾਰ ਹੈ, ਵੀ ਅਸੀਂ ਉਹਦੀ ਗੱਲ ਮੰਨ ਲਈ। ਉਹ ਕਿੱਡਾ ਕੁ ਸੱਚਾ ਸੁੱਚਾ ਬੰਦਾ ਹੈ ਜਿਹਦੀ ਤੁਸੀਂ ਸ਼ਾਦੀ ਭਰ ਰਹੇ ਹੋ। ਮਹਾਰਾਜ ਕਹਿੰਦੇ ਵੀ ਉਦਾਹਰਣ ਵੀ ਔਰੰਗਜ਼ੇਬ ਦਾ ਤੁਸੀਂ ਨਾਮ ਬੜਾ ਲੈਂਦੇ ਹੋ, ਕਹਿੰਦੇ ਔਰੰਗਜ਼ੇਬ ਨੇ ਕਸਮ ਖਾਧੀ ਹੈ, ਵੀ ਉਹ ਬੜਾ ਕੋਈ ਪ੍ਰਮਾਤਮਾ ਵਿਅਕਤੀ ਹੈ ਜਿਹਦੇ ਬਾਰੇ ਤੁਸੀਂ ਸਾਨੂੰ ਇਸ ਤਰ੍ਹਾਂ ਕਹਿ ਰਹੇ ਹੋ।
ਰਾਜ ਹੇਤ ਕਰ ਪਿਤਾ ਬਿਨਾਸੂ,
ਉਹੀ ਹੈ ਨਾ ਔਰੰਗਜ਼ੇਬ ਜਿਹਨੇ ਆਪਣੇ ਰਾਜ ਭਾਗ ਵਾਸਤੇ ਪਿਓ ਦਾ ਕਤਲ ਕੀਤਾ।
ਵੱਡਾ ਭਰਾ ਜੋ ਦਾਰਾ ਸ਼ਕੋ,
ਵੱਡਾ ਭਰਾ ਏਡਾ ਧਰਮੀ ਸੀ ਦਾਰਾ ਸ਼ਕੋ, ਜਿਹੜਾ ਧਰਮ ਦੇ ਮਾਰਗ ਤੇ ਚੱਲਣ ਵਾਲਾ ਸੀ।
ਸਤ ਸੰਗੀ ਤੈ ਸੋ ਕਰ ਧਰੋ,
ਜਿਹੜਾ ਸਤ ਸੰਗੀ ਸੀ, ਸਤ ਪੁਰਖਾਂ ਦੀ ਸੰਗਤ ਕਰਨ ਵਾਲਾ, ਉਹਦੇ ਨਾਲ ਵੀ ਧਰੋ ਕਰਕੇ
ਮਾਰ ਦਿਓ ਨੇ ਬਿਲਮ ਲਗਾਈ,
ਉਹਨੂੰ ਮਾਰਦਿਆਂ ਦੇਰੀ ਨਹੀਂ ਲਾਈ ਔਰੰਗਜ਼ੇਬ ਨੇ, ਉਸੇ ਦੀ ਤੁਸੀਂ ਸ਼ਾਦੀ ਭਰਦੇ ਹੋ, ਉਹਦੀ ਗੱਲ ਸਾਡੇ ਕੋਲ ਕਰਦੇ ਹੋ।
ਤਿਮਹੀ ਅਪਰ ਹਤੇ ਜੁਗ ਪਾਈ,
ਫਿਰ ਦੋ ਭਰਾ ਹੋਰ ਮਾਰੇ ਨੂੰ ਔਰੰਗਜ਼ੇਬ ਨੇ, ਸਾਰਾ ਟੱਬਰ ਮਾਰ ਕੇ ਪਿਓ ਤੇ ਤਿੰਨ ਭਰਾਵਾਂ ਦੀ ਹੱਤਿਆ ਕਰਕੇ ਜਿਹੜਾ ਤਖ਼ਤ ਤੇ ਬੈਠਾ ਹੈ, ਉਹਦੇ ਬਾਰੇ ਤੁਸੀਂ ਕਹਿੰਦੇ ਹੋ ਜੀ ਔਰੰਗਜ਼ੇਬ ਨੇ ਕਸਮ ਖਾਧੀ ਹੈ ਜੀ। ਕਿੱਡਾ ਕੁ ਧਰਮੀ ਹੋਵੇਗਾ ਉਹ ਜਿਹਨੇ ਪਿਓ ਨੂੰ ਜਨਮ ਦੇਣ ਵਾਲੇ ਨੂੰ ਨਹੀਂ ਛੱਡਿਆ, ਸਕੇ ਭਰਾਵਾਂ ਦਾ ਕਤਲ ਕਰ ਦਿੱਤਾ।
ਸੋ ਅਬ ਕਹਾ ਅਹਿਦ ਕੋ ਜਾਣੇ,
ਹੁਣ ਜਿਹੜਾ ਅਹਿਦ ਕਰੇਗਾ ਉੱਤੇ ਕਿੱਥੇ ਖਰਾ ਉਤਰੇਗਾ, ਜਿਹਨੇ ਆਪਣੇ ਸਕੇ ਭਰਾ ਨਾਲ ਅਹਿਦ ਕੀਤਾ ਨੀ ਨਿਭਾਇਆ।
ਦੌਲਤ ਹੀ ਖੁਦਾਏ ਕਰ ਮਾਨੇ,
ਜਿਹਨੇ ਰੁਪਈਆ ਨੂੰ ਰਾਜ ਭਾਗ ਨੂੰ ਹੀ ਆਪਣਾ ਖੁਦਾ ਕਰਕੇ ਮੰਨਿਆ ਹੋਇਆ।
ਇਤਿਆਦਕ ਸਤ ਗੁਰੂ ਸੁਣਾਈ,
ਇਤਿਆਦਕ ਮਹਾਰਾਜ ਜੀ ਨੇ ਬਚਨ ਬੜੇ ਖਰੇ ਖਰੇ ਬਚਨ ਸੁਣਾਏ ਇਹਨਾਂ ਵਕੀਲਾਂ ਨੂੰ, ਜਿਨ੍ਹਾਂ ਨੂੰ ਅੱਗੋਂ ਮੁੜ ਕੇ ਸਤਿਗੁਰਾਂ ਦੇ ਕਹੇ ਬਚਨਾਂ ਦਾ ਜਵਾਬ ਨਹੀਂ ਆਇਆ।
ਉਨ ਉੱਠ ਗਏ ਜਾਂ ਥਿਰ ਮਾਈ,
ਇਹਨਾਂ ਵੇਖਿਆ ਵੀ ਇੱਥੇ ਨਹੀਂ ਗੱਲ ਬਣਨੀ, ਉੱਥੇ ਸਤਿਗੁਰਾਂ ਕੋਲ ਉੱਠ ਕੇ ਜਿੱਥੇ ਮਾਤਾ ਬੈਠੀ ਸੀ ਮਾਤਾ ਕੋਲ ਆਏ।
ਭੇਦ ਦੰਡ ਸੋ ਬਾਕ ਮਿਲਾਵੇ,
ਮਾਤਾ ਗੁਜਰੀ ਜੀ ਕੋਲ ਆ ਕੇ ਨਾ ਜਾਣ ਬੁੱਝ ਕੇ ਇਹੋ ਜਿਹੀਆਂ ਗੱਲਾਂ ਕਰਦੇ ਵੀ ਗੁਰੂ ਜੀ ਵਿੱਚ ਤੇ ਇਹਨਾਂ ਚ ਫਰਕ ਪੈ ਜਾਏ, ਇਹਨਾਂ ਵਿੱਚ ਫੁੱਟ ਪੈ ਜਾਏ, ਏਦਾਂ ਦੀਆਂ ਗੱਲਾਂ ਕਰਦੇ ਨੇ ਆ ਕੇ।
ਬਹੁ ਵਿਦ ਤੇ ਮਾਤੇ ਸਮਝਾਵੇ,
ਬੜੇ ਪ੍ਰਕਾਰ ਨਾਲ ਦਲੀਲਾਂ ਦੇ ਕਰਕੇ ਮਾਤਾ ਨੂੰ ਸਮਝਾਉਂਦੇ ਹਨ।
ਸੁਣੋ ਮਾਤ ਬਾਤੇ ਵਿਖਿਆਤ,
ਮਾਤਾ ਜੀ ਇਹ ਗੱਲ ਸਾਰੇ ਪਾਸੇ ਵਿਖਿਆਤ ਹੈ, ਪ੍ਰਗਟ ਹੈ।
ਨ੍ਰਿਪ ਉਮਰਾਵ ਸਪਤ ਸਭ ਖਾਤ,
ਵੇਖੋ ਸਾਰੇ ਉਮਰਾਵਾਂ ਤੇ ਰਾਜਿਆਂ ਨੇ ਹੁਣ ਕਸਮਾਂ ਖਾਧੀਆਂ ਹਨ।
ਜਿਮ ਮਨ ਮਾਨੇ ਧਰਮ ਕਰਾਵੋ,
ਜਿਵੇਂ ਤੁਹਾਡਾ ਮਨ ਮੰਨਦਾ ਕਿ ਤੁਹਾਡਾ ਮਨ ਰਾਜੀ ਹੋ ਜਾਏ, ਜਿਹੋ ਜਿਹਾ ਧਰਮ ਤੁਸੀਂ ਕਰਾਉਣਾ ਚਾਹੁੰਦੇ ਹੋ, ਜਿਹੋ ਜਿਹੀ ਨੇਮ ਤੁਸੀਂ ਕਰਾਉਣਾ ਚਾਹੁੰਦੇ ਹੋ, ਸਾਰਿਆਂ ਕੋਲੋਂ ਕਰਵਾ ਸਕਦੇ ਹੋ।
ਦਿਨ ਪਰ ਨਿਜ ਵਿਸ਼ਵਾਸ ਟਿਕਾਓ,
ਇੱਕ ਵਾਰੀ ਉਹਨਾਂ ਤੇ ਵਿਸ਼ਵਾਸ ਕਰ ਲੋ, ਇੱਕ ਵਾਰੀ ਉਹਨਾਂ ਤੇ ਵਿਸ਼ਵਾਸ ਕਰਕੇ ਛੱਡ ਦਿਓ ਨਗਰ।
ਨਿਤ ਸੋ ਵੈਰ ਨਾ ਕਰੋ ਅੰਦੇਸ਼ਾ,
ਦੇਰੀ ਨਾ ਲਾਓ, ਮਨ ਦੇ ਵਿੱਚ ਸ਼ੰਕਾ ਨਾ ਕਰੋ ਤੇ ਨਿਕਲ ਕੇ ਬਾਹਰ ਤੁਰ ਚੱਲੋ।
ਓ ਬਚਾਏ ਪਰਿਵਾਰ ਅਸ਼ੇਸ਼ਾ,
ਮਾਤਾ ਜੀ ਤੁਸੀਂ ਆਪਣਾ ਪਰਿਵਾਰ ਬਚਾ ਲੋ।
ਫਿਰ ਉਹ ਕੌਣ ਕਾਰਜ ਸਰ ਜਾਏ,
ਇੱਥੇ ਰਹਿ ਕੇ ਕਿਹੜਾ ਤੁਹਾਡਾ ਕੋਈ ਕੰਮ ਸਿੱਧ ਹੋ ਜਾਣਾ ਹੈ।
ਜੇ ਨਿਕ ਸੋ ਕਿਆ ਹੋਏ ਬਿਗੜਾਏ,
ਜੇ ਇੱਥੋਂ ਨਿਕਲ ਜਾਓਗੇ ਤੇ ਤੁਹਾਡਾ ਕੀ ਵਿਗੜ ਜਾਣਾ, ਇੱਥੇ ਕਿਹੜਾ ਤੁਸੀਂ ਸੁੱਖ ਪਾ ਰਹੇ ਹੋ, ਜਿਥੋਂ ਚਲੇ ਵੀ ਜਾਓਗੇ ਤੇ ਤੁਹਾਡਾ ਕੀ ਵਿਗੜੇਗਾ।
ਜਹ ਕੈ ਸੰਗਤ ਹੈ ਗੁਰ ਤੇਰੀ,
ਮਾਤਾ ਜੀ ਗੁਰੂ ਦੀਆਂ ਸੰਗਤਾਂ ਤਾਂ ਸਾਰੇ ਪਾਸੇ ਨੇ, ਜਿੱਥੇ ਤੁਰ ਜਾਓਗੇ ਤੁਹਾਡੀ ਉੱਥੇ ਹੀ ਪੂਜਾ ਹੋਣੀ ਹੈ।
ਜੈ ਬੈਠੋ ਤੇ ਆਏ ਕਨੇਰੀ,
ਜਿੱਥੇ ਜਾ ਕੇ ਬਹਿ ਜਾਓਗੇ ਲੋਕਾਂ ਨੇ ਉੱਥੇ ਹੀ ਆ ਕੇ ਤੁਹਾਡੀ ਪੂਜਾ ਕਰਨੀ ਸ਼ੁਰੂ ਕਰ ਦੇਣੀ ਹੈ।
ਨਗਰ ਤੁਮਾਰਾ ਰਹੇ ਸਦਾਏ,
ਨਗਰ ਸਦਾ ਤੁਹਾਡਾ ਹੀ ਰਹਿਣਾ ਮਾਤਾ ਜੀ, ਇਹ ਤੁਹਾਡਾ ਹੀ ਹੈ, ਤੁਹਾਡੇ ਤੋਂ ਕੋਈ ਨੀ ਖੋ ਸਕਦਾ।
ਨਿਕਸੋ ਦੇ ਉਰਾਰ ਮਿਟਾਏ,
ਇੱਕ ਵਾਰੀ ਹੁਣ ਨਿਕਲ ਕੇ ਟੁਰ ਜੋ, ਇੱਕ ਵਾਰੀ ਇਹ ਝਗੜਾ ਖਤਮ ਕਰ ਦਿਓ।
ਲੱਖੋ ਲੋਕ ਵੈਰ ਅਰਖਾ,
ਵੇਖੋ ਲੱਖਾਂ ਲੋਕ ਬਾਹਰ ਖੁਸ਼ ਹੋ ਕੇ ਅਸੀਸਾਂ ਦੇਣਗੇ, ਜਿਨ੍ਹਾਂ ਦੇ ਨਗਰ ਉਜੜ ਰਹੇ ਨੇ, ਫੌਜਾਂ ਨਗਰ ਉਜਾੜ ਰਹੀਆਂ ਹਨ।
ਸਿੱਖ ਸੰਗਤ ਤੁਮਰੀ ਸੁਖ ਪਾਵੇ,
ਤੁਹਾਡੀਆਂ ਸਿੱਖ ਸੰਗਤਾਂ ਨੂੰ ਵੀ ਸੁਖ ਦੀ ਪ੍ਰਾਪਤੀ ਹੋਵੇਗੀ, ਤੁਹਾਡੀ ਸਿੱਖ ਸੰਗਤ ਵੀ ਸੁਖੀ ਹੋਵੇਗੀ।
ਨਾਹਕ ਇਨਕਾਰ ਰੱਖਿਓ ਬਖੇਰਾ,
ਵੇਖੋ ਨਾਹਕ ਹੀ ਗੁਰੂ ਜੀ ਨੇ ਏਦਾਂ ਬਖੇੜਾ ਰਚਿਆ ਹੋਇਆ ਹੈ।
ਮਾਤਾ ਤੁਮ ਮਿਟਾਏ ਇੱਕ ਬੇਰਾ,
ਮਾਤਾ ਜੀ ਤੁਸੀਂ ਇੱਕ ਵਾਰ ਹੁਣ ਇਹ ਨਵੇੜਾ ਕਰ ਦਿਓ, ਤੁਸੀਂ ਇਹ ਜਿਹੜਾ ਜੰਗ ਯੁੱਧ ਹੈ ਖਤਮ ਕਰ ਦਿਓ।
ਪ੍ਰਥਮੇ ਗੁਰ ਸੁਤ ਕੋ ਸਮਝਾਓ,
ਪਹਿਲਾਂ ਤੁਸੀਂ ਆਪਣੇ ਪੁੱਤਰ ਨੂੰ ਸਮਝਾਉਣ ਦਾ ਯਤਨ ਕਰੋ, ਜੇ ਉਹ ਸਮਝਦੇ ਹਨ।
ਤਿਮ ਮਾਨੇ ਤਿਮ ਹੀ ਮਨਵਾਵੋ,
ਜਿਵੇਂ ਵੀ ਮੰਨਦੇ ਨੇ ਕਿਵੇਂ ਵੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਨਾ ਲਵੋ।
ਨਹੀਂ ਸੁਭਾਵ ਫਿਰੇ ਜੇ ਫੇਰੇ,
ਜੇ ਫਿਰ ਵੀ ਗੁਰੂ ਜੀ ਦਾ ਸੁਭਾਵ ਨਹੀਂ ਬਦਲ ਦਾ, ਉਹ ਫਿਰ ਵੀ ਨਹੀਂ ਬਦਲਦੇ।
ਆਏ ਸੁਭਾਵ ਵਿਸਾਲ ਕਰੇ ਰੇ,
ਉਹ ਫਿਰ ਵੀ ਲੜਨਾ ਹੀ ਚਾਹੁੰਦੇ ਨੇ, ਫਿਰ ਵੀ ਕਰੜਾ ਹੀ ਸੁਭਾਅ ਰੱਖਦੇ ਨੇ।
ਤੋ ਆਪਣੀ ਤਿਆਰੀ ਤੁਮ ਕਰੋ,
ਮਾਤਾ ਜੀ ਘੱਟੋ ਘੱਟ ਤੁਸੀਂ ਆਪਣੇ ਪੋਤਰਿਆਂ ਵੱਲ ਵੇਖੋ, ਬੇਚਾਰੇ ਨਿੱਕੇ ਨਿੱਕੇ ਮਾਸੂਮ ਬੱਚੇ ਨੇ, ਉਹਨਾਂ ਨੂੰ ਬਚਾਓ, ਉਹਨਾਂ ਨੂੰ ਲੈ ਜਾਓ, ਤੁਸੀਂ ਆਨੰਦਪੁਰ ਸਾਹਿਬ ਤੋਂ ਛੱਡ ਕੇ ਚਲੇ ਜਾਓ।
ਪੰਥ ਦੇਸ਼ ਜੰਗਲ ਕੇ ਪਰੋ,
ਜੰਗਲ ਦੇ ਇਲਾਕੇ ਚ ਚਲੇ ਜਾਓ, ਮਾਲਵੇ ਦੇ ਇਲਾਕੇ ਚ ਚਲੇ ਜਾਓ।
ਪਿੱਛੇ ਆਪ ਨਿਕਸ ਕਰ,
ਤੁਸੀਂ ਜਾਓਗੇ ਪਿੱਛੋਂ ਗੁਰੂ ਜੀ ਨੂੰ ਵੀ ਆਉਣਾ ਪਵੇਗਾ, ਇਹ ਵੀ ਆਪੇ ਨਿਕਲ ਕੇ ਆ ਜਾਣਗੇ।
ਕਹਿ ਤੁਮਰੇ ਹੀ ਸੰਗ ਮਿਲੇ ਹੈ,
ਜਾਂ ਹੋ ਸਕਦਾ ਵੀ ਤੁਸੀਂ ਚੱਲੋ ਤੇ ਇਹ ਵੀ ਉੱਠ ਕੇ ਤੁਹਾਡੇ ਨਾਲ ਚੱਲਣ ਵਾਸਤੇ ਤਿਆਰ ਹੋ ਜਾਣ।
ਵਧਿਓ ਬਖੇਰਾ ਇਮ ਹੋਏ ਥੋੜਾ,
ਏਦਾਂ ਇਹ ਜਿਹੜਾ ਵਧਿਆ ਹੋਇਆ ਬਖੇੜਾ ਖਤਮ ਹੋ ਸਕਦਾ ਹੈ।
ਜਿਨੇ ਮਾਨੋ ਰਣ ਹੋਏ ਕੋਰਾ,
ਮਾਤਾ ਜੀ ਜੇ ਤੁਸੀਂ ਗੱਲ ਨਾ ਮੰਨੀ ਤੇ ਫਿਰ ਕੱਲ ਨੂੰ ਜੰਗ ਹੋਵੇਗਾ, ਕੱਲ ਨੂੰ ਤਾਂ ਫਿਰ ਹੁਣ ਜੰਗ ਹੀ ਹੋਵੇਗਾ ਬੜਾ ਭਿਆਨਕ।
ਇਮ ਸ਼੍ਰੀ ਗੁਜਰੀ ਕੋ ਸਮਝਾਇਓ,
ਹਮਲਾ ਹੋ ਗਿਆ ਫਿਰ ਨੀ ਕਿਸੇ ਦਾ ਬਚਾ ਹੋਣਾ, ਤੇ ਮਾਤਾ ਜੀ ਨੂੰ ਇਸ ਤਰ੍ਹਾਂ ਇਹ ਦੂਤ ਬਾਰ ਬਾਰ ਨਾਲੇ ਡਰਾਵਾ ਵੀ ਦਿੰਦੇ ਨੇ ਮਿੱਠਾ ਮਿੱਠਾ ਜਿਹਾ, ਤੇ ਨਾਲੇ ਇਸ ਤਰ੍ਹਾਂ ਗੱਲਾਂ ਕਹਿ ਕੇ ਸਮਝਾਉਂਦੇ ਨੇ।
ਜੋ ਕਿਉਂ ਨਿਕਸਨ ਕੋ ਠਹਿਰਾਇਓ,
ਆਖਿਰਕਾਰ ਜਿਵੇਂ ਕਿਵੇਂ ਇਹਨਾਂ ਨੇ ਮਾਤਾ ਨੂੰ ਰਾਜੀ ਕਰ ਲਿਆ, ਕਿ ਮਾਤਾ ਗੁਜਰੀ ਜੀ ਰਾਜੀ ਹੋ ਗਏ, ਇਹਨਾਂ ਦੀ ਹਾਮੀ ਚ ਹਾਮੀ ਭਰ ਦਿੱਤੀ, ਪੂਰੀ ਠਾਣ ਲਈ ਮਾਤਾ ਨੇ ਕਿ ਹੁਣ ਤਾਂ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਹੀ ਜਾਣਾ ਹੈ।
ਕਯੋ ਮਾਤ ਤਬ ਤੁਮ ਅਬ ਜਾਵੋ,
ਮਾਤਾ ਜੀ ਉਹਨਾਂ ਦੂਤਾਂ ਨੂੰ ਕਹਿੰਦੇ ਦੂਤੋ ਹੁਣ ਤੁਸੀਂ ਚਲੇ ਜਾਓ,
ਧਰਮ ਇਮਾਨ ਦੋਹਨ ਤੇ ਲਿਆਵੋ,
ਏਦਾਂ ਕਰੋ ਵੀ ਜਾ ਕੇ ਮੁਸਲਮਾਨਾਂ ਕੋਲੋਂ ਤੇ ਆਪਣੇ ਪਹਾੜੀ ਰਾਜਿਆਂ ਕੋਲੋਂ ਧਰਮ ਦੀ ਕਸਮ ਲਿਖਵਾ ਕੇ ਲਿਆਓ, ਇੱਕ ਕਾਗਜ਼ ਦੇ ਉੱਤੇ ਲਿਖਵਾ ਕੇ ਲੈ ਕੇ ਆਓ।
ਮੈਂ ਸੁਤ ਕੋ ਸਮਝਾਏ ਦਿਖਾਵੋ,
ਮੈਂ ਆਪਣੇ ਪੁੱਤਰ ਨੂੰ ਸਮਝਾਵਾਂਗੀ, ਔਰ ਕਾਗਜ਼ਾਂ ਤੇ ਲਿਖੀ ਹੋਈ ਕਸਮ ਆਪਣੇ ਪੁੱਤਰ ਨੂੰ ਵਿਖਾਵਾਂਗੀ।
ਦੇਖ ਤਰੀਦੇ ਪ੍ਰਤੀਤ ਉਪਾਵੋ,
ਫਿਰ ਉਹਨਾਂ ਦੇ ਮਨ ਚ ਯਕੀਨ ਆ ਸਕਦਾ, ਮਨ ਚ ਭਰੋਸਾ ਆ ਸਕਦਾ ਹੈ।
ਠਾਕੁਰ ਤੇਨ ਵਿਪਰ ਲੈ ਆਵੇ,
ਤੁਸੀਂ ਇੱਕ ਠਾਕੁਰ ਤੇ ਧੇਨ ਗਊ ਲੈ ਕੇ ਆਵੇ, ਇੱਕ ਬ੍ਰਾਹਮਣ ਆਪਣੇ ਨਾਲ ਉਹਦੀ ਕਸਮ ਖਾ ਕੇ ਲਿਆਵੇ।
ਅਰੇ ਸਪਤ ਗਿਰ ਪਤੀ ਪਠਾਵੇ,
ਸਾਰੇ ਪਹਾੜੀ ਰਾਜੇ ਇਸ ਤਰ੍ਹਾਂ ਸਪਤ ਖਾ ਕੇ ਕਸਮ ਖਾ ਕੇ ਲਿਖ ਕੇ ਭੇਜਣ।
ਹਜ਼ਰਤ ਦਿਸ਼ ਤੇ ਸੈਯਦ ਆਵੇ,
ਔਰ ਜਿਹੜੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਸੈਯਦ ਚੱਲ ਕੇ ਆਵੇ।
ਆਨ ਸਮੇਤ ਕੁਰਾਨ ਉਠਾਵੇ,
ਕੁਰਾਨ ਲੈ ਕੇ ਆਵੇ ਚੁੱਕ ਕੇ ਸਿਰ ਦੇ ਉੱਤੇ, ਔਰ ਕੁਰਾਨ ਦੀ ਕਸਮ ਖਾ ਕੇ ਜਾਵੇ।
ਆਚੀ ਬਾਤ ਮਾਤ ਹਮ ਜਾਏ,
ਵਕੀਲਾਂ ਨੇ ਗੱਲ ਸੁਣੀ ਅੱਗੇ ਕਸਮਾਂ ਨੂੰ ਤਿਆਰ ਸੀ ਖਾਣ ਵਾਸਤੇ, ਝੂਠਿਆਂ ਨੂੰ ਕੀ ਹੈ ਇੱਕ ਖਾਣੀ ਕਸਮ, ਭਾਵੇਂ ਹਜ਼ਾਰ ਖਾਣੀ ਉਹਨਾਂ ਵਾਸਤੇ ਉਹੋ ਜਿਹੀਆਂ ਹੀ ਨੇ। ਤੋ ਇਸ ਪ੍ਰਕਾਰ ਨਾਲ ਇਹਨਾਂ ਨੇ ਉਸੇ ਵੇਲੇ ਗੱਲ ਮੰਨ ਲਈ ਮਾਤਾ ਜੀ ਦੀ।
ਜਿਮ ਤੁਮ ਉਚਰੋ ਤਿਮ ਲੈ ਆਏ,
ਮਾਤਾ ਜੀ ਜਿਵੇਂ ਤੁਸੀਂ ਕਹਿੰਦੇ ਉਸੇ ਤਰ੍ਹਾਂ ਅਸੀਂ ਕਰਾਂਗੇ, ਅਸੀਂ ਬ੍ਰਾਹਮਣ ਨੂੰ ਵੀ ਲੈ ਆਉਂਦੇ ਹਾਂ, ਗਊ ਲੈ ਕੇ ਠਾਕੁਰ ਲੈ ਕੇ ਬ੍ਰਾਹਮਣ ਆ ਜਾਂਦਾ ਹੈ, ਤੇ ਮੁਸਲਮਾਨਾਂ ਵੱਲੋਂ ਸੈਯਦ ਆ ਜਾਂਦਾ ਹੈ, ਉਹ ਆਪਣੇ ਨਾਲ ਕੁਰਾਨ ਲੈ ਕੇ ਆਵੇਗਾ।
ਕਹਿ ਕਰ ਦੂਤ ਵੈਰ ਕੋ ਗਏ,
ਕਹਿ ਕੇ ਜਿਹੜੇ ਦੂਤ ਸਨ ਬਾਹਰ ਨੂੰ ਚਲੇ ਗਏ।
ਨਿਰਪਨ ਪ੍ਰਸੰਗ ਸੁਨਾਵਤ ਪਏ,
ਔਰ ਜਾ ਕੇ ਰਾਜਿਆਂ ਨੂੰ ਸਾਰੀ ਗੱਲ ਸੁਣਾਈ ਆ ਇਹਨਾਂ ਨੇ। ਇਧਰ ਮਾਤਾ ਜੀ ਔਰ ਜਿੰਨੇ ਨਾਲ ਦੇ ਮਾਤਾ ਜੀ ਦੇ ਕੁਝ ਸਿੰਘ ਨੇ ਉਹ ਬਾਰ ਬਾਰ ਜਿੱਦ ਕਰ ਰਹੇ ਨੇ ਆਨੰਦਪੁਰ ਸਾਹਿਬ ਛੱਡਣ ਦੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।